चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
सारे योग टैक्स दातियां नूं $200 दी छोट मिलेगी। 18 साल तो घट उम्र दे हरेक योग बच्चे लई $200 दी वधीक छोट। ontario.ca/keepingcostsdown ते होर जानो। इस लई अदायगी ओंटेरियो सरकार वल्लों कीती गई है।
ਜਾ ਕੇ ਦੱਸ ਰਹੇ ਕਿ ਇੱਕ 2300 square foot ਦਾ ਘਰ, 4 bedroom, 3 full washroom ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 million ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 square foot ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਫ੍ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473006
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਕਰੀਬੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾਂ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ।
हाँ बहन, ट्रंप दे सामने तो यही डट के खड़ेगा।
ऑथराइज्ड बाय द CFO फॉर द ब्रैम्पटन वेस्ट PC राइडिंग एसोसिएशन।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਐਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 6476463000 6476463000। ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप सब नू बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है, सो आओ इस चलते विद्या दे लंगर विच अपना योगदान पाइए ते गरीब घरां दे बच्चां नू पढ़ाई करवाइए। तुसी अपना 100% दसवंद डोनेशन एक किसी गरीब बच्चे दी पढ़ाई ते लगा सकते हो। तुसी जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर किए हुए बच्चे नू मिल भी सकते हो अते फोन ते गल भी कर सकते हो। सो आओ इस चलते लंगर विच अपना योगदान पाने लई साडी वैबसाइट www.educatepunjab.net ते विजिट करो या 6477451613 ते सानू संपर्क करो जी। आओ एक एक लोड़वंद बच्चे की बांह फड़ के उसनू पढ़ाई करांगे।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड। RRSP या RESP करवानी है। इनकम टैक्स प्लानिंग लई भी राजपाल ब्राड तुहाडी मदद कर सकदे हन।
हेलो, दिस इज राजपाल ब्राड, चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੂੰ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ। ਹੋਰ ਕੀ ਗਣਾਵਾ, ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦਾ CFO ਫਾਰ ਦਾ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਵੈਸੇ ਆ ਜਿਹੜੀ ਐਡ ਚੱਲੀ ਅੱਧਿਆਂ ਨੂੰ ਤਾਂ ਵੈਸੇ ਹੀ ਠੀਕ ਠਾਕ ਕਰ ਦਿੰਦੀ ਆ ਉਹ। ਪੋਲੀਟਿਕਸ ਚ ਕਹਿੰਦੇ ਕਈ ਵਾਰੀ ਦਾਦੇ ਦੀਆਂ ਕੀਤੀਆਂ ਹੋਈਆਂ ਪੋਤਿਆਂ ਦੇ ਵੀ ਸਾਹਮਣੇ ਆ ਜਾਂਦੀਆਂ। ਗੱਲ ਤੁਸੀਂ ਸਮਝ ਗਏ, ਜਿਹੜਾ 5-7 ਸਾਲ ਪਹਿਲਾਂ ਬਿਆਨ ਦਿੱਤਾ ਹੋਵੇ ਉਹ ਬਦਲਦੇ ਹਾਲਾਤਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਕੇ ਖੜ ਜਾਂਦਾ ਤੇ ਤੁਹਾਨੂੰ ਮੂੰਹ ਚੜਾਉਣ ਲੱਗ ਜਾਂਦਾ। ਇਹ ਵੀ ਗੱਲ ਸਮਝ ਗਏ? ਤੁਸੀਂ ਬੋਨੀ ਕਰੋਂਬੀ ਨੂੰ ਵੀ ਜਾਣਦੇ ਹੋ, ਤੁਸੀਂ ਡੱਗ ਫੋਰਡ ਸਾਹਿਬ ਨੂੰ ਵੀ ਜਾਣਦੇ ਹੋ, ਤੇ ਚੋਣਾਂ ਦਾ ਐਲਾਨ ਆ ਜਿਹੜਾ ਹੁਣ ਤੁਸੀਂ ਕਹਿ ਲਓ ਜੀ ਬਈ ਉਹ ਤਾਂ ਹੋਣੀਆਂ ਹੀ ਹੋਣੀਆਂ ਨੇ ਚੋਣਾਂ, ਹੁਣ ਹੈ ਨਾ ਕਮਰ ਕੱਸੇ ਕੱਸ ਲਓ ਤੁਸੀਂ ਆਪਣੇ, ਤੇ ਬਹਿਸਾਂ ਵਿਚਾਰ ਚਰਚਾ ਸਾਰਾ ਕੁਝ ਚੱਲੂਗਾ, ਮਾਹੌਲ ਗਰਮ ਰਹੂਗਾ, ਠੰਡ ਠੁੰਡ ਦੀ ਹੁਣ ਪਰਵਾਹ ਨਹੀਂ ਰਹਿਣੀ ਲੋਕਾਂ ਨੂੰ, ਹੈ ਨਾ। ਦੇਖੀ ਜਾਇਓ ਹੁਣ ਤੁਸੀਂ ਮਹੀਨਾ ਇੱਕ ਨਾ, ਵੈਸੇ ਤਾਂ ਫਰਵਰੀ ਦਾ ਮਹੀਨਾ ਜਿਹੜਾ ਇਹ ਹੁੰਦਾ ਠੰਡ ਵਾਲਾ, ਪਰ ਹੁਣ ਠੰਡ ਠੁੰਡ ਸਾਡੇ ਬੰਦਿਆਂ ਨੇ ਕਿੱਥੇ ਮੰਨਣੀ ਆ। ਦੇਖੀ ਜਾ ਤੁਸੀਂ ਗਰਮਾ ਗਰਮ ਉਧਰੋਂ ਪਕੌੜੇ ਪਕੂੜੇ ਛਕਿਆ ਕਰਨੇ ਆ ਦਫ਼ਤਰਾਂ ਦੇ ਵਿੱਚ ਜਾ ਕੇ, ਹੈ ਨਾ, ਜੀ ਲੱਗਿਆ ਰਹਿਣਾ ਪੂਰਾ ਇੱਕ ਮਹੀਨਾ। ਤੇ ਉਧਰੋਂ ਟਰੰਪ ਸਾਹਿਬ ਕਹਿੰਦੇ ਅਸੀਂ ਤਾਂ ਕੁਛ ਲੈਣਾ ਹੀ ਨਹੀਂ ਕੈਨੇਡਾ ਤੋਂ, ਨਹੀਂ ਦੇਣਾ ਤਾਂ ਨਾ ਦੇਣ ਸਾਨੂੰ, ਅਸੀਂ ਕੀ ਲੈਣਾ ਕੈਨੇਡਾ ਤੋਂ। ਇਹ ਗੱਲਾਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਜਿੰਨੀਆਂ ਟਰੰਪ ਸਾਹਿਬ ਕਹੀ ਜਾਂਦੇ ਨੇ, ਹੈ ਨਾ। ਇਹ ਕਿਸੇ ਵੇਲੇ ਟਰੰਪ ਸਾਹਿਬ ਦੇ ਵੀ ਸਾਹਮਣੇ ਆ ਜਾਣੀਆਂ ਨੇ ਗੱਲਾਂ ਸਾਰੀਆਂ ਇਹ, ਹੈ ਨਾ। ਜਦੋਂ ਕੰਮ ਕੁੰਮ ਨਾ ਚੱਲਿਆ ਉਹਨਾਂ ਦਾ। ਤੁਸੀਂ ਕਹੋਗੇ ਕੰਮ ਚੱਲਦਾ ਜੀ, ਅਮਰੀਕਾ ਬਹੁਤ ਵੱਡੀ ਤਾਕਤ ਆ। ਬਿਲਕੁਲ ਜੀ, ਅਮਰੀਕਾ ਸੁਪਰ ਪਾਵਰ ਆ, ਨੋ ਡਾਊਟ, ਕੋਈ ਸ਼ੱਕ ਨਹੀਂ। ਪਰ ਜਦੋਂ ਅਮਰੀਕਾ ਵਾਲੇ ਪੋਲੀਟੀਸ਼ੀਅਨਸ ਇਹ ਕਹਿੰਦੇ ਨੇ, ਖਾਸ ਕਰਕੇ ਟਰੰਪ ਸਾਹਿਬ, ਵੀ ਅਸੀਂ ਕੈਨੇਡਾ ਦੀ ਰਾਖੀ ਕਰਦੇ ਹਾਂ ਨਾ, ਉਹ ਗੱਲ ਨਾ ਹਜਮ ਜੀ ਨਹੀਂ ਹੁੰਦੀ। ਤੇ ਦੂਜੇ ਦੇਸ਼ਾਂ ਨੂੰ ਵੀ ਚਾਹੀਦਾ ਵੀ ਉਹ ਅਮਰੀਕਾ ਤੋਂ ਰਾਖੀ ਕਰਾਉਂਦੇ ਕਿਉਂ ਨੇ ਭਲਾ? ਇਹਦਾ ਮਤਲਬ ਅਮਰੀਕਾ ਨੇ ਜਾਂ ਦੂਸਰੇ ਦੇਸ਼ ਨੇ ਜਿਹੜੇ ਬਲੋਕਸ ਦੇ ਵਿੱਚ ਵੰਡੇ ਹੋਏ ਨੇ ਅਲੱਗ ਅਲੱਗ, ਇਹਨਾਂ ਨੇ ਨਾ ਇਹਨਾਂ ਨੇ ਆਪਣੀਆਂ ਦੁਸ਼ਮਣੀਆਂ ਖਾਮ ਖਾ ਖੜੀਆਂ ਕੀਤੀਆਂ ਹੋਈਆਂ ਨੇ ਤੇ ਆਪਣੇ ਘੇਰੇ ਚ ਇਹ ਬੰਦਿਆਂ ਨੂੰ ਲੈ ਕੇ ਆਉਂਦੇ ਨੇ, ਆਪਦੇ ਹਥਿਆਰ ਵੇਚਦੇ ਨੇ, ਰਾਖੀ ਕਰਨ ਦੇ ਨਾਂ ਦੇ ਥੱਲੇ ਇਹ ਹੋਰ ਬਥੇਰਾ ਕੁਛ ਪੁੱਠਾ ਸਿੱਧਾ ਕਰਦੇ ਨੇ। ਜਿਹੜਾ ਇਹ ਅਮਰੀਕਨ ਬਲੋਕ ਹੈਗਾ, ਸਮੱਸਿਆ ਤਾਂ ਇਹ ਆ ਨਾ, ਦੁਨੀਆਂ ਨੂੰ ਜਿਹੜਾ ਯੂਨੀਪੋਲਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਦੇਸ਼ਾਂ ਦਾ, ਜਿਹੜੇ ਅਮਰੀਕਾ ਕਹਿੰਦਾ ਕਿ ਅਸੀਂ ਤੁਹਾਡੀ ਰਾਖੀ ਕਰਦੇ ਹਾਂ, ਉਹ ਭੜਕਾਉਂਦਾ ਉਹਨਾਂ ਨੂੰ ਪਹਿਲਾਂ ਅਮਰੀਕਾ ਹੀ ਆ, ਫਿਰ ਕਹਿੰਦਾ ਵੀ ਸਾਡੇ ਖੇਮੇ ਦੇ ਵਿੱਚ ਆ ਕੇ ਰਹੋ। ਇਵੇਂ ਹੀ ਦੂਜਿਆਂ ਦਾ ਹਾਲ ਆ, ਰਸ਼ੀਅਨ ਬਲੋਕ ਦਾ ਵੀ ਇਹੀ ਹਾਲ ਰਿਹਾ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਬਈ ਗੁੱਟ ਨਿਰਪੇਖ ਲਹਿਰ ਹੁੰਦੀ ਸੀ ਇੱਕ, ਨਾਨ ਅਲਾਈਨਡ ਮੂਵਮੈਂਟ ਜਿਹਨੂੰ ਕਹਿੰਦੇ ਸੀਗੇ, ਉਹ ਉਹਨਾਂ ਦੇਸ਼ਾਂ ਦਾ ਗਰੁੱਪ ਹੁੰਦਾ ਸੀ ਜਿਹੜੇ ਇਹ ਦੋਨਾਂ ਚੋਂ, ਰਸ਼ੀਅਨ ਬਲੋਕ ਤੇ ਅਮਰੀਕਨ ਬਲੋਕ ਦੇ ਵਿੱਚੋਂ ਕਿਸੇ ਨਾਲ ਵੀ ਨਹੀਂ ਸੀ। ਜਾਂ ਇਹ ਕਹਿ ਲਓ ਉਹ ਵੀ ਆਪਦਾ ਫਾਇਦਾ ਦੇਖਦੇ ਸੀ, ਜਦੋਂ ਦਾਅ ਲੱਗਦਾ ਸੀ ਅਮਰੀਕਾ ਤੋਂ ਫਾਇਦਾ ਲੈ ਲੈਂਦੇ ਸੀ, ਜਦੋਂ ਦਾਅ ਲੱਗਦਾ ਸੀ ਰਸ਼ੀਅਨ ਬਲੋਕ ਤੋਂ ਫਾਇਦਾ ਲੈ ਲੈਂਦੇ ਸੀ। ਪਿਛਲੇ ਸਮੇਂ ਦੇ ਵਿੱਚ ਕੀ ਹੋਇਆ ਬਈ, ਰਸ਼ੀਅਨ ਬਲੋਕ ਆ ਜਿਹੜਾ ਡਿੱਗ ਪਿਆ, ਇਸ ਕਰਕੇ ਅਮਰੀਕਾ ਦੀ ਬੱਲੇ ਬੱਲੇ ਹੋਣ ਲੱਗ ਗਈ। ਵੈਸੇ ਤਾਂ ਕੈਨੇਡਾ ਨੂੰ ਇੰਨੀ ਲੋੜ ਹੀ ਨਹੀਂ ਇਹਨਾਂ ਦੇ ਥੱਲੇ ਲੱਗਣ ਦੀ, ਪਹਿਲਾਂ ਵੀ ਨਹੀਂ ਸੀ ਲੋੜ, ਇਹ ਸਾਡੇ ਪੋਲੀਟੀਸ਼ੀਅਨਸ ਨੇ ਜਿਹੜੇ ਇਹਨਾਂ ਦੀ ਸਮਝ ਦੀ ਸੀਮਤਾ ਹੀ ਆ ਵੀ ਖਾਮ ਖਾਈ ਇਹ ਜ਼ਿਆਦਾ ਟ੍ਰੇਡ ਆ ਜਿਹੜਾ। ਵੈਸੇ ਇਕਨੋਮਿਕਸ ਇਹੀ ਕਹਿੰਦੀ ਆ ਵੀ ਤੁਹਾਨੂੰ ਕਿਸੇ ਤੇ ਇੰਨਾ ਜ਼ਿਆਦਾ ਡਿਪੈਂਡੈਂਟ ਵੀ ਨਹੀਂ ਹੋਣਾ ਚਾਹੀਦਾ ਬਈ, ਉਹ ਮਾੜਾ ਜਿਹਾ ਤੁਣਕਾ ਮਾਰੇ ਤੇ ਮਗਰੋਂ ਇੱਕ ਸਟ੍ਰਿੰਗ ਖਿੱਚੇ ਤੇ ਮਗਰੋਂ ਤੁਸੀਂ ਆਪਦੇ ਆਪ ਹੀ ਥੱਲੇ ਡਿੱਗਦੇ ਫਿਰੋ। ਕਿਉਂ ਕੈਨੇਡਾ ਇੰਨਾ ਡਿਪੈਂਡੈਂਟ ਹੋਇਆ ਅਮਰੀਕਾ ਤੇ? ਕਿਉਂ ਕੈਨੇਡਾ ਜਿਹੜਾ ਇਹ ਹੋਰਾਂ ਦੇਸ਼ਾਂ ਦੇ ਨਾਲ ਆਪਣੀ ਟ੍ਰੇਡਿੰਗ ਕਿਉਂ ਨਹੀਂ ਸ਼ੁਰੂ ਕਰਦਾ? ਇਹ ਬਹੁਤ ਸਾਰੇ ਸਵਾਲ ਸਾਡੇ ਸਾਹਮਣੇ ਖੜੇ ਨੇ, ਜਿਨ੍ਹਾਂ ਦੇ ਜਵਾਬ ਆ ਜਿਹੜੇ ਆਉਣ ਵਾਲੇ ਸਮੇਂ 'ਚ ਆਪਣੇ ਆਪ ਮਿਲਣੇ ਨੇ। ਕੈਨੇਡਾ ਕਿਉਂ ਨਹੀਂ ਮਹਾਂਸ਼ਕਤੀ ਬਣ ਸਕਦਾ? ਕੈਨੇਡਾ ਕੋਲੇ ਕਿਹੜੀਆਂ ਚੀਜ਼ਾਂ ਦੀ ਘਾਟ ਆ? ਤੇ ਟਰੰਪ ਸਾਹਿਬ ਜਿਹੜੀਆਂ ਕਹਿੰਦੇ ਨੇ ਵੀ ਸਾਨੂੰ ਤਾਂ ਕੋਈ ਲੋੜ ਹੀ ਨਹੀਂ, ਐਡੀ ਵੱਡੀ ਲਿਸਟ ਆ ਕੈਨੇਡੀਅਨ ਚੀਜ਼ਾਂ ਦੀ, ਮਤਲਬ ਤੁਸੀਂ ਆਪ ਹੀ ਪੜ੍ਹ ਲਓ। ਠੀਕ ਹੈ, ਅਮਰੀਕਾ 'ਚੋਂ ਵੀ ਬਹੁਤ ਕੁਛ ਆਉਂਦਾ, ਨੋ ਡਾਊਟ, ਕੈਨੇਡਾ ਦੇ ਵਿੱਚੋਂ ਮਿਨਰਲ ਫਿਊਲ ਆਇਲ ਡਿਸਟੀਲੇਸ਼ਨ ਪ੍ਰੋਡਕਟਸ ਜਾਂਦੇ ਨੇ 143 ਬਿਲੀਅਨ ਦੇ, ਵਹੀਕਲਸ ਆ ਜਿਹੜੇ ਰੇਲਵੇ ਤੋਂ ਬਿਨਾਂ ਜਿਹੜੇ ਹੋਰ ਵਹੀਕਲਸ ਨੇ 63 ਬਿਲੀਅਨ ਦੇ ਜਾਂਦੇ ਨੇ ਜੀ ਹਰੇਕ ਸਾਲ, ਮਸ਼ੀਨਰੀ ਨਿਊਕਲੀਅਰ ਰਿਐਕਟਰ ਬੋਇਲਰਸ 42 ਬਿਲੀਅਨ ਦੇ ਜਾਂਦੇ ਨੇ, ਪ੍ਰੈਸ਼ੀਅਸ ਸਟੋਨਸ ਮੈਟਲਸ ਕੋਇਨਸ 26 ਬਿਲੀਅਨ ਦੇ ਜਾਂਦੇ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿਸੇ ਕੈਟਾਗਰੀ 'ਚ ਨਾ ਆਉਂਦੀਆਂ 22 ਬਿਲੀਅਨ ਦੀਆਂ ਜਾਂਦੀਆਂ, ਇਲੈਕਟ੍ਰੀਕਲ ਇਲੈਕਟ੍ਰੋਨਿਕ ਇਕਿਉਪਮੈਂਟ 16 ਬਿਲੀਅਨ ਦਾ ਜਾਂਦਾ, ਪਲਾਸਟਿਕਸ 15 ਬਿਲੀਅਨ ਦੇ ਜਾਂਦੇ ਨੇ, ਲੱਕੜ ਵੁੱਡ ਚਾਰਕੋਲ 13 ਬਿਲੀਅਨ, ਅਲਮੀਨੀਅਮ ਆ ਜਿਹੜਾ 12.5 ਬਿਲੀਅਨ ਦਾ ਜਾਂਦਾ, ਏਅਰਕ੍ਰਾਫਟ ਸਪੇਸ ਕ੍ਰਾਫਟ 12.5 ਬਿਲੀਅਨ ਦੇ ਜਾਂਦੇ ਨੇ, ਅੱਛਾ ਹੋਰ ਜਿਹੜੇ ਸੀਰੀਅਲਸ ਵਗੈਰਾ ਹੁੰਦੇ ਨੇ ਇਹ 11 ਬਿਲੀਅਨ ਦੇ ਤਾਂ ਇਹੀ ਜਾਂਦੇ ਨੇ, ਆਇਰਨ ਸਟੀਲ 9 ਬਿਲੀਅਨ ਦੀ ਜਾਂਦੀ ਹੈ, ਫਾਰਮਾਸਿਟੀਕਲ ਪ੍ਰੋਡਕਟਸ 9.5 ਬਿਲੀਅਨ ਦੇ ਜਾਂਦੇ ਨੇ, ਫਰਟੀਲਾਈਜ਼ਰ ਖਾਦਾਂ ਜਿਨ੍ਹਾਂ ਨੂੰ ਕਹਿੰਦੇ ਆ 9.5 ਬਿਲੀਅਨ ਦੇ, ਆਪਟੀਕਲ ਫੋਟੋ ਟੈਕਨੀਕਲ ਮੈਡੀਕਲ ਐਪਰੇਟਸ 8.25 ਬਿਲੀਅਨ ਦਾ ਜਾਂਦਾ, ਆਇਲ ਸੀਡ ਗਰੇਨ ਸੀਡ ਫਰੂਟ 8.25 ਬਿਲੀਅਨ ਦੇ ਜਾਂਦੇ ਨੇ, ਪੇਪਰ ਬੋਰਡ, ਇਹੋ ਜਿਹੀ ਲੰਬੀ ਲਿਸਟ ਆ, ਤੁਸੀਂ ਪੜ੍ਹਦੇ ਜਾਓ। ਉਧਰੋਂ ਟਰੰਪ ਸਾਹਿਬ ਨੇ ਇੱਕ ਬਿਆਨ ਦਿੱਤਾ, ਕਹਿੰਦੇ ਅਸੀਂ ਕੀ ਲੈਣਾ ਕੈਨੇਡਾ ਤੋਂ, ਜਿੱਦੇ ਇਹਨਾਂ ਦਾ ਕੰਮ ਖੜਿਆ ਨਾ ਉਦੇ ਪਤਾ ਲੱਗੂਗਾ, ਹੈਨਾ। ਇੰਨਾ ਸੌਖਾ ਨਹੀਂ ਹੁੰਦਾ ਦੋ ਦੇਸ਼ਾਂ ਦੇ ਵਿੱਚ ਟ੍ਰੇਡ ਚੱਲਦਾ ਹੋਵੇ, ਹੈਨਾ। ਬਾਕੀ ਵੱਡੀ ਗੱਲ ਨਾ ਜਿਹੜੀ, ਜਿਹੜਾ ਟ੍ਰੇਡ ਹੁੰਦਾ ਵਪਾਰ ਹੁੰਦਾ, ਇਹਦੇ 'ਚ ਭਰੋਸੇਯੋਗਤਾ ਹੁੰਦੀ ਹੈ ਇੱਕ ਦੂਜੇ ਦੀ, ਬਈ ਚਲੋ ਫੌਰੀ ਤੌਰ 'ਤੇ ਆਪਾਂ ਮੰਨਦੇ ਹਾਂ। ਟਰੰਪ ਸਾਹਿਬ ਧਮਕੀ ਦੇ ਤੇ ਧਮਕੀ ਦੇ ਕੇ ਉਹ ਟੈਰਿਫ ਲਾ ਕੇ ਉਹ ਕਹੀ ਜਾਂਦੇ ਨੇ ਜਿਹੜਾ ਕੁਛ ਕਰ ਲੈਂਦੇ ਨੇ। ਕੈਨੇਡਾ ਤਾਂ 2-4 ਸਾਲਾਂ 'ਚ 7-8 ਮਹੀਨਿਆਂ 'ਚ ਆਪਣੇ ਪੈਰਾਂ ਸਿਰ ਹੋਜੂਗਾ, ਪਰ ਜਿਹੜਾ ਵਿਸ਼ਵਾਸ ਦੁਨੀਆ ਪੱਧਰ ਦੇ ਉੱਤੇ ਇਹ ਲੂਜ਼ ਕਰਨਗੇ, ਵੈਸੇ ਸੱਚ ਮੈਂ ਗਲਤ ਕਰ ਗਿਆ, ਅਮਰੀਕਨ ਸਰਕਾਰ 'ਤੇ ਤਾਂ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੈਗਾ, ਮੈਂ ਆਪਦੇ ਸ਼ਬਦ ਵਾਪਸ ਲੈਂਦਾ। ਅਮਰੀਕਨ ਗਵਰਨਮੈਂਟ 'ਤੇ ਦੁਨੀਆ ਦੇ, ਤੁਸੀਂ ਮੈਂ ਕਹਿੰਦਾ ਜੀ, ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਦੇ ਨਾਲ ਜਿਹੜੇ ਇਹਨਾਂ ਦੇ ਬਲੋਕ ਦੇ ਵਿੱਚ ਵੀ ਨੇ, ਉਹਨਾਂ ਦੇ ਨਾਲ ਗੱਲ ਕਰਕੇ ਦੇਖ ਲਓ, ਉਹ ਕਹਿਣਗੇ ਜੀ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਸਿਰਫ ਇਹ ਕਿਉਂਕਿ ਸੁਪਰ ਪਾਵਰ ਆ ਇਸ ਕਰਕੇ ਸਾਨੂੰ ਇਹਨਾਂ ਦੇ ਥੱਲੇ ਲੱਗਣਾ ਪੈਂਦਾ, ਮਜਬੂਰੀ ਆ ਜਾਣੀ, ਕੁਦਰਤ ਦਾ ਅਸੂਲ ਆ। ਤੇ ਤੁਸੀਂ ਸਭਿਅਤਾਵਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਜਿਨ੍ਹਾਂ ਦਾ ਕਦੇ ਸਿੱਕਾ ਚੱਲਦਾ ਹੁੰਦਾ ਸੀ, ਜਿਹੜੇ ਕਹਿੰਦੇ ਸੀ ਵੀ ਸੂਰਜ ਆ ਜਿਹੜਾ ਉਹ ਸਾਡੇ ਰਾਜ ਚੱਲ ਤੇ ਚੜ੍ਹਦਾ ਤੇ ਸਾਡੇ ਰਾਜ ਦੇ ਵਿੱਚ ਹੀ ਛੁਪਦਾ, ਉਹ ਵੀ ਮਹਾਂਸ਼ਕਤੀਆਂ ਨਹੀਂ ਰਹੀਆਂ। ਇਸ ਕਰਕੇ ਟਰੰਪ ਸਾਹਿਬ ਨੂੰ ਬਹੁਤ ਵੱਡਾ ਵਹਿਮ ਆ। ਤੇ ਕਈ ਕਮਲੇ ਜਿਹੜੇ ਕਹਿੰਦੇ ਨੇ ਨਾ ਬਈ ਟਰੰਪ ਸਾਹਿਬ ਬੜੇ ਤਕੜੇ ਨੈਗੋਸ਼ੀਏਟਰ ਨੇ ਜੀ, ਆਏ ਨੇ ਜੀ, ਫਲਾਨਾ ਨੇ, ਐਵੇਂ ਚੜ੍ਹਦੇ ਸੂਰਜ ਨੂੰ ਸਲਾਮਾ ਕਰਨ ਵਾਲੇ ਨੇ, ਇਹ ਬਿਜ਼ਨਸਮੈਨ ਲੋਕ ਨੇ। ਵੈਸੇ ਤਾਂ ਕਾਨੂੰਨ ਕਹਿੰਦਾ ਕਿ ਬਿਜ਼ਨਸ ਐਥਿਕਸ ਹੋਣੇ ਚਾਹੀਦੇ ਆ, ਪਰ ਜਦੋਂ ਇੱਕ ਬਿਜ਼ਨਸਮੈਨ ਪੋਲੀਟੀਸ਼ੀਅਨ ਬਣ ਜਾਂਦਾ ਨਾ ਤਾਂ ਕੋਈ ਐਥਿਕਸ ਨਹੀਂ ਰਹਿੰਦੇ ਉਹਦੇ। ਤੁਸੀਂ ਇਤਿਹਾਸ ਫਰੋਲ ਕੇ ਵੇਖ ਲਓ, ਇਹ ਵਪਾਰੀ ਲੋਕ ਨੇ, ਇਹਨਾਂ ਨੇ ਆਪਦਾ ਫਾਇਦਾ ਵੇਖਣਾ ਜੀ, ਪਰ ਦੇਸ਼ ਦਾ ਫਾਇਦਾ ਨਹੀਂ ਦੇਖਣਾ। ਤੁਸੀਂ ਓਵਰਆਲ ਤੁਸੀਂ ਐਨਾਲਿਸਿਸ ਕਰਕੇ ਦੇਖ ਲਓ, ਤੁਸੀਂ ਡਾਟਾ ਕੱਢ ਕੇ ਦੇਖ ਲਓ ਕਿ ਟਰੰਪ, ਮੈਨੂੰ ਪਤਾ ਵੀ ਠੀਕ ਆ ਵਿਚਾਰ ਆਪੋ ਆਪਣੇ ਨੇ, ਮੇਰੇ ਵੀ ਆਪਣੇ ਵਿਚਾਰ ਹੀ ਦੱਸ ਰਿਹਾ ਮੈਂ, ਤੁਹਾਡੇ ਵੀ ਸੁਣਦੇ ਹੁੰਦੇ ਆਪਾਂ, ਕੋਈ ਗੱਲ ਨਹੀਂ। ਆਮ ਜਨਤਾ ਜਿਹੜੀ ਆਮ ਜਨਤਾ ਉਹ ਟਰੰਪ ਦੇ ਪ੍ਰੈਜ਼ੀਡੈਂਟ ਹੁੰਦਿਆਂ ਹੋਇਆਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਭੋਰਾ ਭਰ ਵੀ ਫਾਇਦਾ ਨਹੀਂ ਹੋਣਾ। ਜਿਹੜੇ ਕਹਿੰਦੇ ਨੇ ਨਾ ਪਤਾ ਨਹੀਂ ਉਹ ਸੰਕਟ ਚੋਂ ਨਿਕਲੇ ਅਮਰੀਕਾ ਨੂੰ, ਟਰੰਪ ਆ ਜਿਹੜਾ ਪਤਾ ਨਹੀਂ ਜਿਵੇਂ ਕੋਈ ਡੁੱਬ ਰਿਹਾ ਹੁੰਦਾ ਤੇ ਕਿਸ਼ਤੀ ਦਾ ਚੱਪੂ ਚਲਾ ਕੇ ਤੇ ਕਿਸ਼ਤੀ ਨੂੰ ਕੰਢੇ ਤੇ ਲਾ ਕੇ ਤੇ ਬਚਾ ਦਿੰਦਾ, ਕੋਈ ਨਹੀਂ ਬਚਾਉਣਾ ਜੀ। ਇਹ ਕ੍ਰਾਈਸਿਸ ਆਇਆ ਹੋਇਆ ਤੇ ਕ੍ਰਾਈਸਿਸ ਆ ਜਿਹੜਾ ਇਹਦੇ ਆਉਣ ਦੇ ਬਹੁਤ ਸਾਰੇ ਕਾਰਨ ਨੇ, ਇਹਦੇ 'ਚ ਅਮਰੀਕਾ ਦੀ ਖੁਦ ਆਪਣੀ ਜਿਹੜੀ ਅੰਦਰੂਨੀ ਆਰਥਿਕਤਾ ਉਹਦਾ ਬਹੁਤ ਵੱਡਾ ਰੋਲ ਆ। ਇਹੀ ਟਰੰਪ ਸਾਹਿਬ ਜੀ ਜਿਹੜੇ ਕਹਿੰਦੇ ਮੈਂ 24 ਘੰਟਿਆਂ ਦੇ ਯੂਕਰੇਨ ਦੀ ਜੰਗ ਖਤਮ ਕਰ ਦੂੰ, 24 ਘੰਟੇ ਛੱਡ ਕੇ ਕਿੰਨੇ ਕੁ ਘੰਟੇ ਹੋ ਗਏ ਗਿਣ ਲਿਓ। ਇਜ਼ਰਾਈਲ ਨੂੰ ਬੇਰੋਕ ਟੋਕ ਹਥਿਆਰਾਂ ਦੀਆਂ ਫੈਕਟਰੀਆਂ ਚੱਲਣੀਆਂ ਨੇ ਦੁਨੀਆਂ 'ਚ ਹੋਰ ਥਾਵਾਂ ਤੇ ਵੀ ਜਿੱਥੇ ਦਾ ਲੱਗਿਆ ਇਹਨਾਂ ਦਾ, ਉੱਥੇ ਬੰਬ ਬੰਦੂਕਾਂ ਚਲਾਉਣਗੇ। ਇਸ ਕਰਕੇ ਤੁਸੀਂ ਬਹੁਤਾ ਜ਼ਿਆਦਾ ਵਿਸ਼ਵਾਸ ਨਾ ਕਰੋ ਟਰੰਪ ਤੇ, ਇਹ ਟਰੰਪ ਸਾਹਿਬ ਹੀ ਨੇ। ਆਮ ਲੋਕਾਂ ਦੀ ਉਹਨਾਂ ਨੂੰ ਭੋਰਾ ਭਰ ਫਿਕਰ ਨਹੀਂ, ਜਿਹੜੀ ਉਹਨਾਂ ਨੇ ਆਪਣੀ ਸਪੀਚ ਦਿੱਤੀ ਹੈ ਨਾ, ਤੁਸੀਂ ਸਾਰੇ ਅਖਬਾਰ ਚੱਕ ਕੇ ਦੇਖ ਲਓ, ਜਿਹੜੇ ਚੰਗੇ ਅਖਬਾਰ ਨੇ ਕ੍ਰੈਡੀਬਲ ਸੋਰਸਿਸ ਨੇ ਜਿਹੜੇ, ਉਹਨਾਂ ਨੇ ਤਾਂ ਅਗਲੇ ਦਿਨ ਹੀ ਬਿਆਨ ਛਾਪਤੇ ਸੀ ਵੀ ਫੈਕਟ ਚੈਕਿੰਗ ਕਰੀਏ ਆਪਾਂ, ਜਿਹੜਾ ਕੁਛ ਟਰੰਪ ਸਾਹਿਬ ਨੇ ਬੋਲਿਆ ਕਿੰਨੀ ਕੁ ਸੱਚਾਈ ਆ ਉਹਦੇ ਵਿੱਚ, ਉਹ ਗਪੌੜ ਛੱਡਦੇ ਨੇ ਵੱਡੇ। ਇਸ ਕਰਕੇ ਹਾਂ, ਦੂਜੀ ਗੱਲ ਇਹ ਆ ਵੀ ਜਦੋਂ ਕੋਈ ਆਪਣੀ ਨੁਕਤਾਚੀਨੀ ਕਰਦਾ ਨਾ ਤੇ ਜ਼ਰੂਰ ਆਪਾਂ ਨੂੰ ਆਪਣੇ ਪੀੜ੍ਹੀ ਥੱਲੇ ਆਪਣੇ ਸੋਟਾ ਮਾਰਨਾ ਚਾਹੀਦਾ। ਤੇ ਪੀੜ੍ਹੀ ਥੱਲੇ ਸੋਟਾ ਮਾਰਦੇ ਹੋਏ ਹੀ ਆਪਾਂ ਵੇਖੀਏ ਵੀ ਕੈਨੇਡਾ ਜਿਹੜਾ ਉਹ ਹੁਣ ਤਾਂ ਹੀ ਜੇ ਇੰਡਸਟਰੀਅਲ ਪਾਵਰ ਨਹੀਂ ਬਣਿਆ, ਜ਼ਿਆਦਾ ਡਿਪੈਂਡੈਂਟ ਰਿਹਾ ਅਮਰੀਕਾ ਤੇ, ਤਾਂ ਕੈਨੇਡਾ ਦੇ ਸਿਸਟਮ ਦੀ, ਕੈਨੇਡਾ ਦੇ ਪੋਲੀਟੀਸ਼ੀਅਨ ਦੀ ਗਲਤੀ ਸੀ। ਚਲੋ ਦੇਰ ਆਏ ਸਵੇਰ ਆਏ ਜਿਵੇਂ ਕਹਿੰਦੇ ਹੁੰਦੇ ਆ, ਉਹ ਗਲਤੀ ਹੁਣ ਸੁਧਾਰ ਲੈਣੀ ਚਾਹੀਦੀ ਆ, ਭਾਵੇਂ ਟੈਰਿਫ ਲੱਗਣ ਜਾਂ ਨਾ ਲੱਗਣ। ਪਰ ਇੰਨਾ ਜ਼ਰੂਰ ਆ ਬਈ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਤੇ ਵਪਾਰ ਆ ਜਿਹੜਾ ਉਹ ਦੂਸਰੇ ਦੇਸ਼ਾਂ ਦੇ ਨਾਲ ਵਧਾਉਣਾ, ਇਹ ਸਮੇਂ ਦੀ ਲੋੜ ਬਣਦੀ ਹੈ। ਬਹੁਤ ਦੇਸ਼ਾਂ ਤੇ ਬਹੁਤ ਸਾਰੀ ਸੰਕਟ ਆਇਆ ਜੀ, ਤੁਸੀਂ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕਈ ਵਾਰੀ ਦੇਸ਼ਾਂ ਤੇ ਇੰਨੇ ਵੱਡੇ ਵੱਡੇ ਸੰਕਟ ਆਏ ਨੇ ਬਈ ਖਾਣ ਨੂੰ ਲੋਕਾਂ ਕੋਲ ਕੁਛ ਨਹੀਂ ਸੀ ਹੁੰਦਾ ਗਾ, ਐਮਰਜੈਂਸੀਜ਼ ਪਈਆਂ ਨੇ। ਵੈਸੇ ਜਦੋਂ ਕੁਦਰਤੀ ਐਮਰਜੈਂਸੀ ਪੈਂਦੀ ਆ, ਕੋਈ ਵੱਡੀ ਐਮਰਜੈਂਸੀ ਆ ਜੇ, ਭੁਚਾਲ ਆ ਜੇ, ਜਾਂ ਹੁਣ ਜਿਵੇਂ ਕਹਿੰਦੇ ਆਪਾਂ ਗਾਜ਼ਾ ਪੱਟੀ 'ਚ ਐਮਰਜੈਂਸੀ ਆਈ ਹੋਈ ਆ, ਕੋਈ ਪਤਾ ਨਹੀਂ ਕਿੱਧਰੋਂ ਬੰਬ ਚੱਲ ਜਾਣਾ ਤੇ ਕੋਈ ਪਤਾ ਨਹੀਂ ਰੋਟੀ ਆ ਜਿਹੜੀ 2 ਦਿਨਾਂ ਬਾਅਦ ਮਿਲਣੀ ਕਿ ਨਹੀਂ, ਇਹੋ ਜਿਹੇ ਸਮੇਂ ਤੇ ਵੀ ਲੋਕ ਜਿਉਂਦੇ ਰਹੇ ਨੇ। ਐਡੀ ਵੀ ਕੋਈ ਗੱਲ ਨਹੀਂ ਹੈਗੀ ਬਈ ਸਾਰਾ ਦਿਨ ਇਹੀ ਸੋਚੀ ਜਾਵੇ ਟਰੰਪ ਸਾਹਿਬ ਨੇ 25% ਟੈਰਿਫ ਲਾ ਦੇਣੇ, ਕੋਈ ਗੱਲ ਨਹੀਂ ਲਾ ਦੇਣੇ, ਰਾਂਝਾ ਰਾਜੀ ਆਪਦਾ ਕਰ ਲੈਣ ਦਿਓ ਟਰੰਪ ਸਾਹਿਬ ਨੂੰ, ਹਨਾ। ਅਮਰੀਕਾ ਦੇ ਵਿੱਚ ਅਮਰੀਕਾ 'ਚ ਆਪ ਵੀ ਲੋਕ ਔਖੇ ਨੇ। ਮੈਂ ਨਾ ਇੱਕ ਛੋਟੀ ਜਿਹੀ ਉਦਾਹਰਣ ਦੇਣੀ, ਮੈਂ ਕਈ ਵਾਰੀ ਤੁਹਾਡੇ ਵਾਂਗੂ ਜਿਵੇਂ ਤੁਸੀਂ ਰੇਡੀਓ ਸੁਣਦੇ, ਮੈਂ ਵੀ ਰੇਡੀਓ ਸੁਣਦਾ ਰਹਿੰਦਾ, ਕਈ ਵਾਰ ਤਾਂ ਕੋਈ ਬੇਸਿਕ ਗੱਲ ਹੁੰਦੀ ਹੈ ਨਾ ਜਿਹੜੀ, ਕਈ ਵਾਰੀ ਸਾਡੇ ਲੋਕ ਨਾ ਬੇਸਿਕ ਗੱਲ ਨੂੰ ਮਤਲਬ ਨਾ ਉਹਦਾ ਹੁਲੀਆ ਹੀ ਵਿਗਾੜ ਦਿੰਦੇ ਨੇ। ਉਹ ਇੱਕ ਗੱਲ ਆ, ਹੁਣ ਉਹ ਇਹ ਹੈ ਬਈ ਜੇ ਕੋਈ ਇਮੀਗ੍ਰੈਂਟ ਆਇਆ, ਮੈਂ ਤਾਂ ਵੈਸੇ ਚਲੋ ਇੱਕ ਗੱਲ ਕਰਨ ਲੱਗਿਆ, ਖਬਰਾਂ ਬਾਰੇ ਤਾਂ ਆਪਾਂ ਬਾਅਦ 'ਚ ਗੱਲ ਕਰਾਂਗੇ, ਮੈਂ ਕਿਤੇ ਡਿਸਕਸ਼ਨ ਸੁਣ ਰਿਹਾ ਸੀ, ਕਹਿੰਦੇ ਜੀ ਟਰੰਪ ਸਾਹਿਬ ਨੇ ਬਹੁਤ ਵਧੀਆ ਕੀਤਾ ਵੀ ਜਿਹੜੇ ਇਮੀਗ੍ਰੈਂਟ ਲੋਕ ਆਏ ਨੇ, ਜਿਹੜੇ ਕੱਚੇ ਨੇ ਨਾ, ਜਿਹੜੀ ਸਿਟੀਜ਼ਨਸ਼ਿਪ ਬਾਈ ਬਰਥ ਹੁੰਦੀ ਹੈ, ਇੱਕ ਹੁੰਦੀ ਹੈ ਬਾਈ ਨੈਚੁਰਲਾਈਜੇਸ਼ਨ ਵੀ ਆਪਾਂ ਬਾਹਰ ਕਿਤੇ ਪੈਦਾ ਹੋਏ ਹਾਂ, ਇੱਥੇ ਆ ਕੇ ਆਪਾਂ PR ਲੈ ਕੇ ਆਪਾਂ ਸਿਟੀਜ਼ਨ ਬਣ ਗਏ, ਹੈ ਨਾ, ਇਹ ਹੈਗੀ ਆ, ਮਤਲਬ ਇਹ ਹੈਗਾ, ਇਹ ਇਹ ਸਿਟੀਜ਼ਨਸ਼ਿਪ ਬਾਈ ਨੈਚੁਰਲਾਈਜੇਸ਼ਨ ਕਹਿ ਲਓ ਇਹਨੂੰ। ਬਾਈ ਬਰਥ ਦਾ ਮਤਲਬ ਜਿਹੜੇ ਦੇਸ਼ ਦੇ ਵਿੱਚ ਪੈਦਾ, ਜੇ ਆਪਾਂ ਕੈਨੇਡਾ ਸਾਡੇ ਬੱਚੇ ਪੈਦਾ ਹੋਏ ਨੇ ਤਾਂ ਉਹ ਕੈਨੇਡੀਅਨ ਸਿਟੀਜ਼ਨ ਬਾਈ ਬਰਥ ਨੇ, ਹੈ ਨਾ, ਸੌਖੀ ਜਿਹੀ ਗੱਲ ਹੀ ਹੈ। ਹੁਣ ਜੇ ਕੋਈ ਬੰਦਾ ਇੱਥੇ ਪੱਕਾ ਨੇਗਾ ਅਮਰੀਕਾ ਦੇ ਵਿੱਚ, ਤੇ ਟਰੰਪ ਸਾਹਿਬ ਨੇ ਆਹ ਵੀ ਜਿਹੜਾ ਨਿਯਮ ਆ ਉਹਨੂੰ ਚੈਲੰਜ ਕਰਤਾ, ਕਹਿੰਦਾ ਜੀ ਬੱਚਾ ਜਿਹੜਾ ਉਹ ਇੱਥੇ ਪੈਦਾ ਹੋਇਆ ਜੇ ਉਹਦੇ ਮਾਂ ਪਿਓ ਇੱਥੇ ਪੱਕੇ ਨਹੀਂ ਨਾ ਤਾਂ ਬੱਚਾ ਇੱਥੋਂ ਦਾ ਸਿਟੀਜ਼ਨ ਨਹੀਂ ਬਣ ਸਕਦਾ। ਅੱਛਾ ਤੁਹਾਨੂੰ ਪਤਾ ਵੀ ਸਾਡੇ ਲੋਕ ਜਿੱਧਰ ਨੂੰ ਹੋ ਜਾਣ ਨਾ ਲਕੀਰ ਦੇ ਫਕੀਰ ਨੇ। ਮੈਂ ਕਿਤੇ ਡਿਸਕਸ਼ਨ ਸੁਣੀ ਜਾਂਦਾ ਸੀ, ਸਾਡੇ ਲੋਕ ਨਾ ਜਨਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਗੱਲ ਨੂੰ, ਹਰੇਕ ਗੱਲ ਨੂੰ ਜਨਰਲਾਈਜ਼। ਵੀ ਇੱਕ ਬਿਆਨ ਆ ਕਹਿੰਦੇ ਜੀ ਹਾਂਜੀ ਇਹ ਨਹੀਂ ਹੋਣਾ ਚਾਹੀਦਾ, ਇੱਥੇ ਇੱਕ ਸਾਡੇ ਰਿਸ਼ਤੇਦਾਰ ਸੀ ਉਹ ਕੱਚੇ ਸੀ, ਉਹ ਸਿਰਫ ਬੱਚਾ ਪੈਦਾ ਕਰਨ ਇੱਥੇ ਆਏ ਸੀ, ਆਏ ਸੀ ਓਏ ਸੀ, ਤੇ ਬਿਲਕੁਲ ਠੀਕ ਕੀਤਾ। ਐਂ ਨਹੀਂ ਹੁੰਦਾ ਗਾ, ਇਸ ਤਰ੍ਹਾਂ ਨਹੀਂ ਹੁੰਦਾ ਗਾ ਵੀ ਜੇ ਇੱਕ ਅੱਧੀ ਵਾਰੀ ਕੋਈ ਐਕਸੈਪਸ਼ਨਲ ਕੇਸ ਹੋ ਗਿਆ, ਗੱਲ ਐਕਸੈਪਸ਼ਨਲ ਕੇਸਾਂ ਨੂੰ ਜਨਰਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰੀਦੀ, ਇਹਦੇ ਨਾਲ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ। ਐਵੇਂ ਨਹੀਂ ਇਹ ਕਾਨੂੰਨ ਬਣੇ ਹੋਏਗੇ, ਇਹ ਜਿਹੜੇ ਨਿਯਮ ਬਣੇ ਹੋਏ ਨੇ ਨਾ ਇਹ ਇਹਨਾਂ ਤੇ ਬੜੀ ਸਟਰਗਲ ਚੱਲੀ ਆ ਇਕੱਲੀ ਇਕੱਲੀ ਗੱਲ ਦੇ ਉੱਤੇ। ਕਈ ਵਾਰ ਸਾਡੇ ਲੋਕ ਹੋਰ ਵੀ, ਚਲੋ ਟਰੰਪ ਦੀ ਤਾਂ ਛੱਡੋ, ਟਰੰਪ ਦਾ ਤਾਂ 4 ਸਾਲ ਰਹਿ ਕੇ ਚਲੇ ਜਾਣਾ ਉਹਨਾਂ ਨੇ, ਹਨਾ 4 ਸਾਲ 'ਚ ਕੋਈ ਏਡੀ ਵੱਡੀ ਆਫਤ ਨਹੀਂ ਆਉਣ ਲੱਗੇਗੀ। ਅੱਗੇ ਜੇ ਸਾਡੇ ਲੋਕਾਂ ਨੇ ਆਫਤਾਂ ਸਹਿ ਲਈਆਂ, ਇੰਟਰਸਟ ਰੇਟ ਇੰਨਾ ਵੱਧ ਗਿਆ, ਕੰਮ ਘੱਟ ਗਏ, ਤੀਜਾ ਚੌਥਾ ਹਿੱਸਾ ਕੰਮ ਰਹਿ ਗਿਆ, ਕੋਈ ਗੱਲ ਨਹੀਂ, ਇਹ ਵੀ ਆਫਤਾਂ ਸਹੀਆਂ ਹੀ ਆ। ਵਰਲਡ ਵਾਰ ਸੈਕਿੰਡ ਫਸਟ ਹੋਈ, ਉਹ ਵੀ ਆਫਤਾਂ ਸਹੀਆਂ ਹੀ ਆ ਲੋਕਾਂ ਨੇ, ਇਹ ਵੀ ਆਫਤਾਂ ਜਿਹੜੀਆਂ ਨੇ ਟਲ ਜਾਣਾ। ਇਸ ਕਰਕੇ ਬਹੁਤ ਹੀ ਨਹੀਂ ਪਰਵਾਹ ਕਰਨ ਦੀ ਲੋੜ, ਪਰ ਗੱਲ ਇਹ ਹੈ ਬਈ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਸਾਡੇ ਲੋਕ ਸਿੰਪਲੀ ਜਿਵੇਂ ਕਮੈਂਟ ਕਰਨਾ ਹੁੰਦਾ ਨਾ, ਵੈਸੇ ਕਮੈਂਟ ਕਰਨਾ ਹਰੇਕ ਦਾ ਅਧਿਕਾਰ ਹੁੰਦਾ, ਹਰੇਕ ਦੀ ਮਰਜ਼ੀ ਆ, ਹਰੇਕ ਨੂੰ ਬੋਲਣ ਦੀ ਇਜਾਜ਼ਤ ਆ। ਸਾਡੇ ਲੋਕ ਕਹਿਣਗੇ ਜੀ ਉਹ ਐਵੇਂ ਧਰਨੇ ਵਿਚਾਰੇ ਕਰੀ ਜਾਂਦੇ ਨੇ, ਧਰਨੇ ਵਿਚਾਰੇ ਦਾ ਕੀ ਫਾਇਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਜਦੋਂ ਦੋਸਤੋ ਤੁਸੀਂ ਗੱਲ ਕਰਦੇ ਹੋ ਨਾ, ਗੱਲ ਦਾ ਬੈਕਗਰਾਉਂਡ ਸੋਚਿਆ ਕਰੋ ਤੁਸੀਂ। ਇਹ ਜਿਹੜਾ ਕਹਿੰਦਾ ਨਾ ਧਰਨੇ ਵਿਚਾਰਿਆਂ ਦਾ ਫਾਇਦਾ ਨਹੀਂ, ਮੈਂ ਉਹਨੂੰ ਉਹਦੇ ਨੋਟਿਸ 'ਚ ਲਾਉਣਾ ਚਾਹੁੰਦਾ ਵੀ ਮਿੱਤਰਾ ਜਿਹੜੀ ਤੂੰ ਰੋਟੀ ਖਾ ਰਿਹਾ ਨਾ, ਇਹ ਕਿਸੇ ਵੇਲੇ ਕਿਸੇ ਨੇ ਧਰਨਾ ਵਿਚਾਰਾ ਕੀਤਾ ਸੀ, ਉਹ ਰੋਟੀ ਤੂੰ ਇਸ ਕਰਕੇ ਖਾ ਰਿਹਾ। ਜੇ ਤੂੰ ਕਿਸੇ ਦੇਸ਼ ਦਾ ਸਿਟੀਜ਼ਨ ਇਸ ਦੇਸ਼ ਦਾ ਬਣਿਆ ਨਾ, ਕਿਸੇ ਨੇ ਆ ਕੇ ਪਹਿਲਾਂ ਕੱਚੇ ਲੋਕਾਂ ਨੇ ਕੰਮ ਕੀਤਾ, ਧਰਨੇ ਵਿਚਾਰੇ ਕੀਤੇ, ਫੇਰ ਹੀ ਬਣਿਆ ਤੂੰ। ਜੇ 8 ਘੰਟੇ ਤੂੰ ਕੰਮ ਕਰਦਾ ਨਾ ਤੇ ਕਿਸੇ ਨੇ ਧਰਨੇ ਵਿਚਾਰੇ ਕੀਤੇ, ਰਾਈਟ, 8 ਘੰਟੇ ਦਾ ਭਾਵੇਂ ਗੁਜ਼ਾਰਾ ਹੋਵੇ ਜਾਂ ਨਾ ਹੋਵੇ, ਉਹ ਡਿਫਰੈਂਟ ਚੀਜ਼ ਆ। ਨਹੀਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੰਮ ਕਰਨ ਵਾਲੇ ਲੋਕ ਤਿਆਰ ਹੁੰਦੇ ਸੀ ਤੇ ਸੂਰਜ ਛਿਪਣ ਤੋਂ ਬਾਅਦ ਉਹਨਾਂ ਦਾ ਕੰਮ ਮੁੱਕਦਾ ਹੁੰਦਾ ਸੀ, ਇਹ ਵੀ ਧਰਨੇ ਵਿਚਾਰਿਆਂ ਨਾਲ ਹੀ ਕੰਮ ਚੱਲਿਆ। ਜਿਹੜੇ ਹਸਪਤਾਲ ਦੇ ਵਿੱਚ ਜਾ ਕੇ ਜਾਂ ਜਿਹੜੇ ਵਾਕ ਇਨ ਕਲੀਨਿਕ ਤੇ ਜਾ ਕੇ ਕਾਰਡ ਜਾਂ ਘਸਾ ਕੇ ਪੈਸੇ ਨਹੀਂ ਨਾ ਦੇਣੇ ਪੈਂਦੇ, ਇਹ ਕਿਸੇ ਨੇ ਧਰਨੇ ਵਿਚਾਰੇ ਕੀਤੇ ਸੀਗੇ। ਇਹ ਹਰ ਇੱਕ ਰਾਈਟ ਜਿਹੜਾ ਸਾਨੂੰ ਮਿਲਿਆ ਨਾ, ਇਹ 100-100, 200-200, 400-400 ਸਾਲਾਂ ਦਾ ਸੰਘਰਸ਼, ਉਹਦਾ ਸਿੱਟਾ ਇਹ। ਸਾਨੂੰ ਕਾਨੂੰਨੀ ਅਧਿਕਾਰ ਮਿਲੇ ਹੋਏ ਵੀ ਐਵੇਂ ਨਹੀਂ ਦੇਤੇ ਸੀ ਕਿਸੇ ਨੇ, ਹਰ ਇੱਕ ਗੱਲ ਸਾਡੇ ਵੱਡੇ ਬਜ਼ੁਰਗਾਂ ਨੇ, ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਮਹਿਸੂਸ ਕੀਤਾ, ਜਿਹੜੀ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ ਉਹਦੇ ਖਿਲਾਫ ਲੜੇ ਨੇ, ਕਾਨੂੰਨੀ ਲੜਾਈ ਚੱਲੀ ਆ। ਮੈਂ ਕਹੂੰ ਜੀ ਗੈਰ ਕਾਨੂੰਨੀ ਲੜਾਈ ਵੀ ਚੱਲੀ ਆ, ਇਹ ਕਾਨੂੰਨ ਵੀ ਜਦੋਂ ਬਦਲਿਆ ਜਾਂਦਾ ਨਾ, ਪਹਿਲਾਂ ਉਹ ਜਿਹੜੀ ਕੋਈ ਗੱਲ ਹੁੰਦੀ ਆ ਉਹ ਗੈਰ ਕਾਨੂੰਨੀ ਲੱਗਦੀ ਆ, ਜਿਹੜੀ ਕਾਨੂੰਨ ਦੇ ਜਿਹੜੀ ਕਿਤੇ ਕਾਨੂੰਨੀ ਦਾਇਰੇ ਦੇ ਵਿੱਚ ਜਿਹੜੀ ਗੱਲ ਕਿਸੇ ਨੇ ਸੋਚੀ ਨਹੀਂ ਨਾ, ਉਹਦੇ ਲਈ ਉਹ ਗੈਰ ਕਾਨੂੰਨੀ ਹੋਈ ਆ। ਇਸ ਕਰਕੇ ਬੜੇ ਤਕੜੇ ਸੰਘਰਸ਼ ਲੜੇ ਨੇ ਹਰ ਇੱਕ ਗੱਲ ਲਈ। ਜੇ ਤੁਸੀਂ ਸੁੱਤੇ ਸਿੱਧੀ ਕਹਿ ਦਿੰਦੇ ਲੋ ਧਰਨੇ ਵਿਚਾਰਿਆਂ ਨਾਲ ਕੀ ਬਣਦਾ, ਉਹ ਪਹਿਲਾਂ ਸੋਚ ਲਿਆ ਕਰੋ। ਸ਼ਬਦ ਆ ਜਿਹੜਾ ਜਦੋਂ ਜ਼ਬਾਨ ਚੋਂ ਨਿਕਲਦਾ ਨਾ, ਜ਼ਬਾਨ ਚੋਂ ਨਿਕਲ ਕੇ ਉਹ ਸ਼ਬਦ ਆ ਜਿਹੜਾ ਜਿਹਦੇ ਮੂੰਹੋਂ ਨਿਕਲਦਾ, ਉਹਦੀ ਪਰਸਨੈਲਿਟੀ ਸ਼ਕਲ ਆ ਜਿਹੜੀ ਉਹ ਬੰਦੇ ਦੀ ਦਿਸ ਜਾਂਦੀ ਉਹਦੇ ਵਿੱਚ। ਇਸ ਕਰਕੇ ਤੁਸੀਂ ਨਾ ਨਾਨ ਸੀਰੀਅਸ ਬਿਆਨ ਨਾ ਦਿਆ ਕਰੋ, ਠੀਕ ਆ। ਡਿਸਕਸ਼ਨ ਕਰਨੀ ਆ, ਤੁਸੀਂ ਇਹ ਕਹਿ ਸਕਦੇ ਵੀ ਧਰਨੇ ਵਿਚਾਰੇ ਨਾ ਐਵੇਂ ਨਹੀਂ ਹੋਣੇ ਚਾਹੀਦੇ, ਜਦੋਂ ਹਰ ਇੱਕ ਗੱਲ ਤੇ ਆਪਾਂ ਧਰਨਾ ਵਿਚਾਰਾ ਕਰ ਲੈਂਦੇ ਹਾਂ ਨਾ, ਤੇ ਉਹਦੀ 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 ਵੈਲਿਊ ਘੱਟ ਜਾਂਦੀ ਹੈ। ਕਿਸੇ ਖਾਸ ਗੱਲ ਤੇ ਹੋਣਾ ਚਾਹੀਦਾ, ਇਹ ਇੱਕ ਹਥਿਆਰ ਆ, ਇੱਕ ਟੂਲ ਆ ਇਹ, ਹੈਨਾ। ਹਥਿਆਰ ਹਮੇਸ਼ਾ ਨਹੀਂ ਵਰਤੀਦਾ, ਉਹ ਲੋੜ ਪੈਣ ਤੇ ਹੀ ਵਰਤਿਆ ਜਾਂਦਾ। ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਬਈ ਜਦੋਂ ਸਭ ਹੀਲੇ ਮੁੱਕ ਜਾਣ ਤਲਵਾਰ ਉਠਾਉਣਾ ਜਾਇਜ਼ ਆ, ਐਵੀਂ ਤਲਵਾਰ ਹਵਾ ਦੇ ਵਿੱਚ ਲਹਿਰਾਈ ਜਾਓ ਸਵੇਰ ਤੋਂ ਸ਼ਾਮ ਤਾਈਂ, ਉਹਦੀ ਫਿਰ ਤਲਵਾਰ ਦੀ ਕੋਈ ਵੈਲਿਊ ਨਹੀਂ ਰਹਿੰਦੀ। ਜਦੋਂ ਸਾਰੇ ਹੀਲੇ ਮੁੱਕ ਜਾਣ, ਗੁਰੂ ਸਾਹਿਬ ਨੇ ਕਿਹਾ, ਹੈਨਾ, ਉਦੋਂ ਤਲਵਾਰ ਉਠਾਉਣ। ਐਵੀਂ ਧਰਨਾ ਮੁਜ਼ਾਹਰਾ ਜਿਹੜਾ ਪਹਿਲਾਂ ਗੱਲਬਾਤ ਦਾ ਰਸਤਾ, ਮੀਟਿੰਗਾਂ ਦਾ ਰਸਤਾ, ਨੈਗੋਸ਼ੀਏਸ਼ਨ, ਡਾਇਲੋਗ, ਪ੍ਰਚਾਰ, ਜਨਤਾ ਦੇ ਵਿੱਚ ਗੱਲ ਨੂੰ ਲੈ ਕੇ ਜਾਣਾ, ਜਦੋਂ ਨਾ ਹੀ ਕੋਈ ਮਸਲਾ ਹੱਲ ਹੋਵੇ, ਜਦੋਂ ਪਾਣੀ ਸਿਰਾਂ ਦੇ ਉੱਤੋਂ ਦੀ ਲੰਘ ਜੇ, ਹੋਰ ਬੰਦਾ ਭੁੱਖਾ ਮਰਦਾ ਕੀ ਕਰੇ, ਧਰਨਾ ਮੁਜ਼ਾਹਰਾ ਹੀ ਦੇਊਗਾ। ਕਿਸੇ ਨੂੰ ਚਾਹ ਥੋੜਾ ਚੜਿਆ, ਵਿਦਿਆਰਥੀ ਵਿਚਾਰੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ 150 ਦਿਨ ਬੈਠੇ ਰਹੇ ਇੱਥੇ ਠੰਡ ਦੇ ਵਿੱਚ, ਤੁਸੀਂ ਬੈਠ ਕੇ ਦਿਖਾਓ ਘਰ ਤੋਂ ਬਾਹਰ ਮਾੜਾ ਜਿਹਾ, -15 ਡਿਗਰੀ ਆ, ਘੰਟਾ ਕੁ ਵੀ ਬਾਹਰ ਬੈਠ ਕੇ ਦਿਖਾਓ ਨਾ। ਇਸ ਕਰਕੇ ਆਪਾਂ ਜਦੋਂ ਇਵੇਂ ਕਈ ਲੋਕ ਨਾ ਹੁਣ ਮਤਲਬ ਐਂ ਸਮਝੀ ਬੈਠੇ ਆ ਬਈ ਟਰੰਪ ਨੇ ਪਤਾ ਨਹੀਂ ਦੁਨੀਆਂ ਦੀ ਡਾਇਰੈਕਸ਼ਨ ਬਦਲਦੇ ਨੇ, ਨਹੀਂ ਬਦਲਦੀ ਦੁਨੀਆਂ ਦੀ ਡਾਇਰੈਕਸ਼ਨ, ਇਹ ਚੈੱਕਸ ਐਂਡ ਬੈਲੈਂਸਿਸ ਦੁਨੀਆਂ ਦੇ ਵਿੱਚ ਨੇ। ਇਕਾਨਮੀ ਹੈ ਜਿਹੜੀ, ਇਹ ਇਕਾਨਮੀ ਇੱਕ ਦੇਸ਼ ਦੇ ਮੁਤਾਬਕ ਨਹੀਂ ਚੱਲਦੀ ਦੁਨੀਆਂ ਦੀ ਇਕਾਨਮੀ। ਜੇ ਪਿਛਲੇ 100 ਸਾਲ ਤੋਂ ਅਮਰੀਕਾ ਜਿਹੜਾ ਅਮਰੀਕਨ ਡਾਲਰ ਛਾਪਦਾ ਰਿਹਾ ਨਾ, ਹੈ ਨਾ, ਤੇ ਉਹਦਾ ਕੋਈ ਰੀਜ਼ਨ ਸੀਗਾ, ਅਮਰੀਕਨ ਡਾਲਰ ਨੂੰ ਵੀ ਖਤਰਾ ਖੜਾ ਹੋਇਆ ਹੋਇਆ, ਇਸੇ ਕਰਕੇ ਜਿਹੜੀ ਬਿਜ਼ਨਸ ਕਲਾਸ ਆ ਉਹਨਾਂ ਨੇ ਟਰੰਪ ਨੂੰ ਪ੍ਰੈਜ਼ੀਡੈਂਟ ਬਣਾਇਆ। ਟਰੰਪ ਆਪਦੇ ਆਪ ਨਹੀਂ ਬਣਿਆਗਾ, ਮਤਲਬ ਜੇ ਤੁਸੀਂ ਕਹਦੋ ਟਰੰਪ ਆਪਣੇ ਆਪ ਪ੍ਰੈਜ਼ੀਡੈਂਟ ਬਣ ਗਏ, ਆਪਣੇ ਆਪ ਨਹੀਂ ਬਣੇ, ਉਹ ਬਕਾਇਦਾ ਇੱਕ ਜਿਹੜੀ ਬਿਜ਼ਨਸ ਕਲਾਸ ਆ ਉਹਨਾਂ ਨੇ ਉਹਨਾਂ ਨੂੰ ਬਣਾਇਆ, ਉਹਨਾਂ ਦੀ ਆਸ ਆ ਉਹਦੇ ਉੱਤੇ। ਇਹਦੇ ਚ ਬਹੁਤ ਸਾਰੇ ਫੈਕਟਰਸ ਕੰਮ ਕਰਦੇ ਨੇ। ਜਦੋਂ ਆਮ ਲੋਕਾਂ ਨੂੰ ਤੁਸੀਂ ਕੋਈ ਸੋਲੂਸ਼ਨ ਨਾ ਦੇ ਸਕੋ, ਜਿਵੇਂ ਸਾਡੇ ਦੇਸ਼ਾਂ ਚ ਕੀ ਹੁੰਦਾ ਵੀ ਆਮ ਲੋਕ ਆ ਜਿਹੜੇ ਉਹ ਰੋਟੀ ਰੋਜ਼ੀ ਦੇ ਮਸਲੇ ਨੇ, ਹੋਰ ਉਹਨਾਂ ਨੂੰ ਜ਼ਿੰਦਗੀ ਦੇ ਮਸਲੇ ਨੇ, ਉੱਥੇ ਧਰਮ ਦਾ ਨਾਰਾ ਖੜਾ ਕਰ ਦਿੰਦੇ ਨੇ। ਇੱਥੇ ਇਹਨਾਂ ਨੂੰ ਪਤਾ ਵੀ ਧਰਮ ਦਾ ਨਾਰਾ ਚੱਲਣਾ ਨਹੀਂ, ਇੱਥੇ ਇਮੀਗ੍ਰੈਂਟ ਐਂਡ ਨਾਨ ਇਮੀਗ੍ਰੈਂਟ ਦਾ ਮਸਲਾ ਖੜਾ ਕਰ ਦਿੰਦੇ ਨੇ। ਉਹ ਜਦੋਂ ਫਿਰ ਕੋਈ ਜਿਹੜੇ ਇਮੀਗ੍ਰੈਂਟ ਨੇ ਉਹਨਾਂ ਦੇ ਉੱਤੇ ਕੋਈ ਜਿਵੇਂ ਹੁਣ ਬਰਥ ਵਾਲੀ ਜਾਂ ਕੋਈ ਹੋਰ ਗੱਲ ਆ, ਜਿਹੜੇ ਓਰੀਜਿਨਲ ਜਿਹੜੇ ਜਾਂ 100-200 ਸਾਲ ਪਹਿਲਾਂ ਦੇ ਲੋਕ ਆਏ ਨੇ, ਜਿਹੜੇ ਸਮਝਦੇ ਨੇ ਅਸੀਂ ਇੱਥੇ ਹੀ ਜੰਮੇ ਆ, ਸਾਡੀ ਉਹ ਧਰਤੀ ਆ, ਉਹਨਾਂ ਨੂੰ ਖੁਸ਼ ਕਰਦੇ ਨੇ, ਉਹਨਾਂ ਨੂੰ ਖੁਸ਼ ਕਰਕੇ ਬਸ ਵੋਟਾਂ ਵੋਟਾਂ ਜੇ ਲੈ ਕੇ, ਪਤਾ ਹਾਲ ਉਹਨਾਂ ਦਾ ਵੀ ਇਹੋ ਜਿਹਾ ਹੋਣਾ ਬਾਅਦ ਦੇ ਵਿੱਚ, ਕਿਉਂਕਿ ਲੋਕਾਂ ਦੀ ਬਿਹਤਰੀ ਲਈ ਜਿਹੜਾ ਪਲਾਨ ਆ ਕੋਈ, ਉਹ ਬਿਹਤਰੀ ਲਈ ਮਤਲਬ ਜਿਹੋ ਜਿਹੀ ਲੋਕ ਜ਼ਿੰਦਗੀ ਜਿਉਂ ਰਹੇ ਨੇ, ਹੋਰ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਇਹਨਾਂ ਕੋਲ ਕੋਈ ਪ੍ਰੋਗਰਾਮ ਹੈ ਨਹੀਂ, ਇਸ ਕਰਕੇ ਲੋਕਾਂ ਨੂੰ ਜੋੜ ਕੇ ਰੱਖਣਾ। ਜਿਵੇਂ ਸਾਧ ਹੁੰਦੇ ਨੇ ਆਪਦੇ ਨਾਲ ਲੋਕਾਂ ਨੂੰ ਜੋੜ ਕੇ ਰੱਖਦੇ ਨੇ, ਇਵੇਂ ਪੋਲੀਟੀਸ਼ੀਅਨ ਵੀ ਜੋੜ ਕੇ ਰੱਖਦੇ ਨੇ, ਰਾਜ ਕਰ ਰਹੀਆਂ ਜਮਾਤਾਂ ਜੋੜ ਕੇ ਰੱਖਦੀਆਂ, ਇਵੇਂ ਟਰੰਪ ਸਾਹਿਬ ਨੇ ਆਪਦੇ ਨਾਲ ਇੱਕ ਕਮਲਿਆਂ ਦੀ ਫੌਜ ਖੜੀ ਕੀਤੀ ਹੈ। ਮੈਂ ਬਿਲਕੁਲ ਠੀਕ ਵਰਡ ਯੂਜ਼ ਕੀਤਾ ਜੀ, ਕਮਲਿਆਂ ਦੀ ਫੌਜ। ਜੇ ਕਮਲਿਆਂ ਦੀ ਫੌਜ ਨਾ ਹੁੰਦੀ ਤਾਂ ਪਹਿਲੇ ਦਿਨ 1500-1400 ਬੰਦਿਆਂ ਨੂੰ ਮਾਫ਼ ਨਾ ਕਰਦੇ ਉਹ, ਜਿਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਵੀ ਧਮਕਾਇਆ, ਜਿਨ੍ਹਾਂ ਨੇ ਬਹੁਤ ਕੁਛ ਕੀਤਾ, ਪਤਾ ਨਾ ਤੁਹਾਨੂੰ ਜਦੋਂ ਟਰੰਪ ਸਾਹਿਬ ਹਾਰੇ ਸੀ ਜਿਹੜਾ ਕੁਛ ਡਰਾਮਾ ਹੋਇਆ ਉੱਥੇ, ਉਹਨਾਂ ਨੂੰ ਵੀ ਮਾਫ਼ ਕਰਤਾ, ਹੈ ਨਾ। ਇਸ ਕਰਕੇ ਮਤਲਬ ਜਿਹੜੇ ਲੋਕ ਥੋੜੇ ਜੇ ਜ਼ਿਆਦਾ ਐਨਰਜੀ ਦੇ ਵਿੱਚ ਆਏ ਹੋਏ ਨੇ ਨਾ, ਜੇ ਸਾਰੇ ਠੀਕ ਠਾਕ ਰਹੇ ਆਪਾਂ 4 ਸਾਲ ਇੱਥੇ ਹੀ ਰਹਿਣਾ ਦੋਸਤੋ, ਦੇਖ ਲਿਓ ਫਿਰ 4 ਸਾਲਾਂ ਬਾਅਦ ਟਰੰਪ ਸਾਹਿਬ ਕੀ ਸਿਗਨੀਫਿਕੈਂਟ ਚੇਂਜ ਲੈ ਕੇ ਆਉਂਦੇ ਆ। ਪਹਿਲਾਂ ਉਹਨਾਂ ਨੇ 4 ਸਾਲਾਂ ਚ ਕਿੰਨੀ ਕੁ ਕੋਈ ਕੁਆਲਿਟੇਟਿਵ ਚੇਂਜ ਲਿਆਂਦੀ ਅਮੈਰੀਕਨ ਸੋਸਾਇਟੀ ਦੇ ਵਿੱਚ, ਦੇਖੋ ਵਿਚਾਰ ਆਪੋ ਆਪਣੇ ਨੇ, ਰਿਪਬਲਿਕਨ ਦੇ ਅਲੱਗ ਵਿਚਾਰ ਨੇ, ਡੈਮੋਕਰੇਟਸ ਦੇ ਅਲੱਗ ਵਿਚਾਰ ਨੇ, ਪਰ ਇੱਕ ਗੱਲ ਜ਼ਰੂਰ ਆ ਕਿ ਆਮ ਲੋਕ ਆ ਨਾ, ਜਿਹੜੇ ਆਮ ਲੋਕ ਮਿਹਨਤ ਕਰਨ ਵਾਲੇ ਲੋਕ ਨੇ ਜਿਹੜੇ, ਠੀਕ ਆ, ਬਿਜ਼ਨਸ ਕਲਾਸ ਨੂੰ ਫਾਇਦਾ ਹੋਜੂਗਾ। ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਟੈਰਿਫ ਲਾਉਣ ਨਾਲ ਜਾਂ ਟਰੰਪ ਸਾਹਿਬ ਦੇ ਆਉਣ ਨਾਲ ਜਾਂ ਨਾਨ ਲਾਉਣ ਨਾਲ ਵੀ ਕੈਨੇਡਾ ਦੇ ਖਿਲਾਫ ਟਰੰਪ ਸਾਹਿਬ ਬੋਲ ਰਹੇ ਨੇ, ਉਹ ਉਹਨਾਂ ਦੀਆਂ ਨੀਤੀਆਂ ਆਮ ਲੋਕ ਨੇ ਜਿਹੜੇ ਅਮੈਰੀਕਨ ਲੋਕ, ਟਰੰਪ ਸਾਹਿਬ ਦੀਆਂ ਨੀਤੀਆਂ ਨੇ ਅਮੈਰੀਕਨ ਲੋਕਾਂ ਨੂੰ ਵੀ ਕੁਛ ਨਹੀਂ ਦੇਣਾ, ਇਹ ਮੇਰਾ ਮੰਨਣਾ ਜੀ, ਤੁਹਾਡਾ ਮੰਨਣਾ ਕੁਛ ਵੀ ਹੋ ਸਕਦਾ। ਤੇ ਆਪਾਂ ਐਂ ਕਰਦੇ ਹਾਂ, ਕਾਲਰ ਸਾਡੇ ਨਾਲ ਨੇ, ਕੁਝ ਉਹਨਾਂ ਦੀ ਗੱਲਬਾਤ ਸੁਣ ਲੈਂਦੇ। ਨਿੱਘਾ ਸਵਾਗਤ ਜੀ ਤੁਹਾਡਾ।
ਬ੍ਰਾਂਡ ਜੀ ਸਤਿ ਸ੍ਰੀ ਅਕਾਲ ਜੀ, ਸਾਨੂੰ ਜੀ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਬਹੁਤ ਵਧੀਆ ਬ੍ਰਾਂਡ ਜੀ, ਬਹੁਤ ਵਧੀਆ, ਠੀਕ ਜੀ ਜੀ,
ਹਾਂਜੀ ਹਾਂਜੀ, ਕੋਈ ਗੱਲ ਨੀ, ਹਾਂਜੀ ਹਾਂਜੀ
ਬ੍ਰਾਂਡ ਜੀ, ਹੁਣ ਤੱਕ ਦੀਆਂ ਜਿੰਨੀਆਂ ਮੈਂ ਗੱਲਾਂ ਹਨਾ ਨੋਟ ਕੀਤੀਆਂ ਟਰੰਪ ਦੀਆਂ, ਉਹਨਾਂ ਚ ਜਿਹੜੀ ਸਭ ਤੋਂ ਗੱਲ ਗਲਤ ਮੈਨੂੰ ਲੱਗੀ ਮੈਂ ਪਹਿਲਾਂ ਦੱਸ ਦਿੰਦਾ।
ਹਾਂਜੀ ਹਾਂਜੀ,
ਜਿਹੜੀ ਅਮੈਰੀਕਨ ਕਾਂਸਟੀਟਿਊਸ਼ਨ ਦੀ 14ਵੀਂ ਮਤਲਬ ਹੈਗੀ ਆ ਸੰਸ਼ੋਧਨ ਜਿਹਨੂੰ ਆਪਾਂ ਕਹਿੰਦੇ ਹਾਂ ਅਮੈਂਡਮੈਂਟ,
ਹਾਂਜੀ,
ਉਹਦੇ ਵਿੱਚ ਜਿਹੜਾ ਵੀ ਬੰਦਾ ਅਮਰੀਕਾ ਦੀ ਧਰਤੀ ਤੇ ਪੈਦਾ ਹੁੰਦਾ ਜਾਂ ਇਹਦੀ ਟੈਰੀਟਰੀ ਤੇ, ਉਹਦੇ ਕੋਲ ਜਨਮ ਦਾ ਜਿਹੜਾ ਰਾਈਟ ਹੁੰਦਾ ਸਿਟੀਜ਼ਨਸ਼ਿਪ, ਉਹਦੇ ਖਿਲਾਫ ਜਿਹੜਾ ਇਹਨਾਂ ਨੇ ਕਿਹਾ ਵੀ ਮਤਲਬ ਲੋਕੀ ਇਲੀਗਲ ਬਹੁਤ ਆਏ ਨਾ ਇਹ, ਪਰ ਇਸ ਚੀਜ਼ ਨੂੰ ਤਾਂ ਚੈਲੰਜ ਹੋ ਗਿਆ ਕਿਉਂਕਿ ਅਨਕਨਸਟੀਟਿਊਸ਼ਨ ਹੈ, ਪਰ ਉਹਨਾਂ ਨੇ ਆਪਣਾ ਜਿਹੜਾ ਆ ਪ੍ਰੈਜ਼ੀਡੈਂਸ਼ੀਅਲ ਜਿਹੜੇ ਕਹਿੰਦੇ ਐਗਜ਼ੀਕਿਊਟਿਵ ਜਿਹੜਾ ਆ ਆਰਡਰ ਤੇ ਮਤਲਬ ਕਰਨਾ ਹੁੰਦਾ ਹਨਾ। ਤੇ ਬਾਕੀ ਜਿਹੜਾ ਰਿਹਾ ਸਵਾਲ ਜਿਹੜੀ ਚੇਂਜਸ ਦੀ ਆ ਬਰਾਦ ਜੀ, ਸਟਾਰਟ ਜਿਹੜੀਆਂ ਸੀਗੀਆਂ ਪਹਿਲੋਂ ਬਾਇਡਨ ਦੀਆਂ ਐਗਜ਼ੀਕਿਊਟਿਵ ਆਰਡਰ ਕਹਿੰਦੇ ਪ੍ਰੈਜ਼ੀਡੈਂਟ ਦੇ ਹੁੰਦੇ ਆ, ਉਹਨੇ ਪਹਿਲਾਂ ਆਉਂਦੀਆਂ ਕੈਂਸਲ ਕੀਤੀਆਂ, ਜਿਹਦੇ ਵਿੱਚ ਉਹਨਾਂ ਨੇ ਉੱਥੇ ਐਵੇਂ ਆਫਿਸ ਖੋਲ ਕੇ ਰੱਖਿਆ ਹੋਇਆ ਸੀਗਾ ਜਿਵੇਂ ਆਪਣੇ ਪਾਰਲੀਮੈਂਟ ਦੇ ਬਾਹਰ ਇੱਕ ਸ਼ਡਿਊਲ ਕਾਸਟਾਂ ਦਾ ਵੱਖਰਾ ਆਫਿਸ ਖਿਲਾ ਦਿਓ, 1000 ਬੰਦਾ ਹਾਇਰ ਕਰ ਲਓ, ਵੱਧ ਤਨਖਾਹਾਂ ਦੇਈ ਜਾਓ ਤੇ ਉਹਨਾਂ ਨੂੰ ਸਾਰਿਆਂ ਨੂੰ ਖੁਸ਼ ਰੱਖੋ ਆਪਣੇ ਵੋਟ ਬੈਂਕ ਨੂੰ, ਉਹਨੂੰ ਪਹਿਲਾਂ ਆਉਂਦਿਆਂ ਹੀ ਬੰਦ ਕਰ ਦਿੱਤਾ। ਦੂਜੀ ਗੱਲ ਸਾਇੰਸ ਇੱਥੇ ਹੋ ਗਿਆ, ਜਿਹੜੇ ਆਪਾਂ ਦੀ ਇੱਥੇ ਬੜੀ ਵੱਡੀ ਕੈਨੇਡਾ ਦੇ ਬੜੀ ਵੱਡੀ ਪ੍ਰੋਬਲਮ ਚੱਲਦੀ ਹੁੰਦੀ ਆ ਜੀ ਸਾਡਾ ਜੈਂਡਰ ਕੀ ਆਵੇ, ਉਹਦੇ ਤੇ ਉਹਨਾਂ ਨੇ ਆਪਦੇ ਪ੍ਰੈਜ਼ੀਡੈਂਟ ਜਿਹੜਾ ਹੈਗਾ ਆ ਉਹ ਸਾਈਨ ਕਰ ਦਿੱਤੇ ਆ। ਇੱਥੇ ਕੋਈ ਥਰਡ ਜਿਹੜਾ ਜੈਂਡਰ, ਹਰ ਬੰਦੇ ਦਾ ਜਿਹੜਾ ਰਾਈਟ ਆਪਣਾ ਆਪਣਾ ਆ, ਮੈਨ ਇਜ਼ ਮੈਨ, ਵੋਮੈਨ ਇਜ਼ ਵੋਮੈਨ, ਮਿਲਟਰੀ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਨਹੀਂ ਹਾਇਰ ਕੀਤਾ ਜਾਊਗਾ, ਕਿਸੇ ਵਾਸ਼ਰੂਮ ਦੇ ਵਿੱਚ ਥਰਡ ਜਿਹੜੇ ਆ ਉਹ ਵਾਸ਼ ਨਹੀਂ ਬਣਾਏ ਜਾਊਗੇ, ਉਹ ਆਉਂਦਿਆਂ ਹੀ ਖਤਮ। ਹਾਂਜੀ, ਹੋਰ ਕਈ ਚੀਜ਼ਾਂ ਬਹੁਤ ਲੰਬੀ ਲਿਸਟ ਆ, ਆਪਣੀ ਕੀਸਟੋਨ ਪਾਈਪਲਾਈਨ ਜਿਹੜੀ ਕੈਨੇਡਾ ਤੋਂ ਜਾਣੀ ਉਧਰ ਆਇਲ ਦੀ, ਪਹਿਲਾਂ ਆਉਂਦੇ ਹੀ ਟਰੰਪ ਨੇ ਬਾਈਡਨ ਨੇ ਰਲ ਕੇ ਟਰੂਡੋ ਨਾਲ ਉਹ ਬੰਦ ਕਰ ਦਿੱਤੀ। ਹਾਂਜੀ, ਤੇ ਉਹ ਉਹਨਾਂ ਨੇ ਆਉਂਦੇ ਕਹਿਤਾ ਵੀ ਇਹ ਜਿਹੜੀ ਕੀਸਟੋਨ ਪਾਈਪਲਾਈਨ ਹੈ ਜਾਂ ਹੋਰ ਵੀ ਕੋਈ ਵੀ ਫਲੋ ਆਇਲ ਆ, ਕੋਈ ਵੀ ਫਲੋ ਐਨਰਜੀ ਉਹ ਖੋਲ ਦਿਓ। ਜਿਹੜੇ ਅਮੈਰੀਕਾ ਦੇ ਇਹਨਾਂ ਨੇ ਪਹਿਲਾਂ ਬੰਦ ਕੀਤੇ ਹੋਏ ਆ ਜਿਹੜੇ ਪੰਪ ਫਿਊਲ ਵਾਲੇ, ਉਹ ਬਿਲਕੁਲ ਖੋਲ ਲਿਆਉਂਦੇ ਸਾਰਿਆਂ ਦੀਆਂ ਟੁੱਟੀਆਂ ਕਰ ਦਿਓ ਢਿੱਲੀਆਂ। ਹਾਂਜੀ, ਜਦੋਂ ਕਿ ਅਮੈਰੀਕਾ ਚਾਹੁੰਦਾ ਕਿ ਅਸੀਂ ਡਬਲ ਜਿਹੜਾ ਅਮਾਉਂਟ ਆ ਇਧਰੋਂ ਆਇਲ ਦਾ ਜਾਂਦਾ ਅਸੀਂ ਖਰੀਦ ਸਕਦੇ, ਚਾਰ ਮਿਲੀਅਨ ਦੀ ਬਜਾਏ 8 ਮਿਲੀਅਨ ਬੈਰਲ ਜਿਹੜੀਆਂ ਰੋਜ਼ ਦੀਆਂ ਖਰੀਦ ਸਕਦੇ ਹਾਂ। ਪਰ ਜੇ ਇਸ ਕੰਟਰੀ ਦੇ ਵਿੱਚ ਕੋਈ ਇਹੋ ਜਿਹਾ ਬਿਜ਼ਨਸ ਕਰਨ ਦਾ ਕਿਸੇ ਨੂੰ ਆਈਡੀਆ ਹੋਵੇ, ਹੁਣ ਆ ਜਾਂਦੇ ਤੁਹਾਡੇ ਇਸ ਸਵਾਲ ਦੇ ਉੱਤੇ ਤੇ ਕੈਨੇਡਾ ਦਾ ਕੀ ਹਾਲ ਹੈ। ਗਾਣਾ ਸੀ ਨਾ ਆਪਣਾ ਮਹਿੰਦਰ ਕਪੂਰ ਦਾ, ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਭਲੇ, ਯਾਦ ਇੱਥੇ ਇਹ ਆ ਜੀ, ਨੀਲੇ ਗਗਨ ਕੇ ਥੱਲੇ ਸਿਆਸਤ ਕਾ ਰਾਜ ਚਲੇ, ਇਹ ਆ ਜੀ ਕੈਨੇਡਾ ਸਾਡਾ। ਜੇ ਤੁਸੀਂ ਜਾਣਨਾ ਚਾਹੁੰਦੇ ਅਸਲ ਸਾਡਾ ਕੈਨੇਡਾ ਕੀ ਹੈ, ਮੈਂ ਕਿਸੇ ਕੈਨੇਡੀਅਨ ਨੂੰ ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਵਾਹ ਸੀ, ਮੈਂ ਕਿਹਾ ਫਾਸਟ ਹੈਵ ਮੀ ਸਮਥਿੰਗ, ਉਹਨਾਂ ਨੇ ਤੇ ਕਰਾ ਲਿਆ ਆਪਣਾ ਦੇਸ਼ ਆਜ਼ਾਦ ਬ੍ਰਿਟਿਸ਼ ਤੋਂ ਤੇ ਤੁਸੀਂ ਨੀ ਕਰਾਇਆ, ਕਹਿੰਦਾ ਸਨ ਵੀ ਡਿਡਨਟ ਹੈਵ ਦਾ ਗਟਸ। ਹਾਂਜੀ
ਹਾਂਜੀ,
ਨਾ ਉਹਨਾਂ ਕੋਲ ਉਦੋਂ ਸੀ ਗਟਸ, ਨਾ ਉਹਨਾਂ ਕੋਲ ਅੱਜ ਆ, ਤੇ ਨਾ ਇਹਨਾਂ ਕੋਲ ਕੱਲ ਨੂੰ ਹੋਣੇ ਆ। ਮੈਂ ਇਹਦਾ ਬਿਲਕੁਲ ਜਿਹੜਾ ਮਰਜ਼ੀ, ਮੈਂ ਆਪਣੇ ਇੰਡੀਅਨ ਪਰਸਪੈਕਟਿਵ ਤੋਂ ਨੀ ਗੱਲ ਕਰਿਆ, ਮੈਂ ਨੋਰਥ ਅਮੈਰੀਕਾ
ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ
ਤੁਹਾਡੀ ਗੱਲ, ਹੈ ਹੀ ਨੀ। ਅੱਛਾ ਪ੍ਰੋਟੈਕਸ਼ਨ ਦੀ ਗੱਲ ਬਰਾੜ ਜੀ, ਸੈਕਿੰਡ ਵਰਲਡ ਵਾਰ ਵੇਲ ਉਹੀ ਗ੍ਰੀਨਲੈਂਡ ਨੂੰ ਹਿਟਲਰ ਤੋਂ ਇਹਨਾਂ ਨੇ ਅਮਰੀਕਾ ਨੇ ਬਚਾਇਆ, ਉਹੀ ਕੈਨੇਡਾ ਦੇ ਇਧਰ ਯੂ ਬੋਟ ਨਾਲ ਫਿਰਦੀਆਂ ਸੀ ਪਰਾਂ ਨੋਵਾ ਸਕੋਸ਼ੀਆ ਕੋਲ, ਉਹਦੇ ਲੈ ਗਿਆ ਸੀ ਇਹਨਾਂ ਨੂੰ ਬਾਹੋਂ ਫੜ ਕੇ ਬਰਾੜ ਜੀ ਹਿਟਲਰ ਉਸ ਵੇਲੇ ਜੇ ਅਮਰੀਕਾ ਨਾ ਹੁੰਦਾ, ਉਹਨਾਂ ਨੇ ਆ ਗ੍ਰੀਨਲੈਂਡ 12 ਵਜੇ ਤੱਕ ਉਹਨਾਂ ਨੇ ਗ੍ਰੀਨਲੈਂਡ ਦੇ ਜਿਹੜਾ ਗ੍ਰੀਨਲੈਂਡ ਦਾ ਮਾਰਕ ਬਣਿਆ ਬੈਠਾ ਨਾ ਡੈਨਮਾਰਕ, 12 ਵਜੇ ਉਹਨਾਂ ਨੇ ਲੰਚ ਉੱਥੇ ਕੀਤਾ ਸੀਗਾ ਤੇ ਡਿਨਰ ਜਾ ਕੇ ਉਹਨਾਂ ਨੇ ਰਾਤ ਨੂੰ ਨਾਰਵੇ ਕੀਤਾ ਸੀ। ਇੱਕ ਦਿਨ ਦੇ ਵਿੱਚ ਹੀ ਉਹ ਦੋ ਕੰਟਰੀਆਂ ਲੈ ਗਿਆ ਸੀ। ਹਾਂਜੀ, ਉਹਨਾਂ ਤੋਂ ਬਚਾਉਣ ਵਾਲਾ ਮੈਂ, ਜਦੋਂ ਤੱਕ ਅਸੀਂ ਬਰਾੜ ਜੀ ਸੈਕਿੰਡ ਵਰਲਡ ਵਾਰ ਦੀ ਪੂਰੀ ਹਿਸਟਰੀ ਨੂੰ ਨਹੀਂ ਜਾਣਦੇ, ਉਦੋਂ ਤੱਕ ਸਾਨੂੰ ਵਰਲਡ ਆਰਡਰ ਦਾ ਕਦੇ ਪਤਾ ਨਹੀਂ ਲੱਗ ਸਕਦਾ ਵੀ ਅਸੀਂ ਕਿਸ ਦੁਨੀਆਂ ਦੇ ਵਿੱਚ ਵੱਸ ਰਹੇ ਹਾਂ। ਹੁਣ ਤੱਕ ਇਹਦੀ ਜਿਹੜੀ ਡਾਇਰੈਕਸ਼ਨ ਹੁਣ ਚੇਂਜ ਹੋ ਰਹੀ ਆ, ਪਹਿਲਾਂ ਮੈਂ ਆਪਣੀ ਅੱਖੀ ਦੇਖੀ ਜਦੋਂ ਰੇਗਨ ਨੇ ਚੇਂਜ ਕੀਤੀ, ਉਹਨੇ ਸੋਵੀਅਤ ਯੂਨੀਅਨ ਨੂੰ ਆਪਣੀਆਂ ਜਿਹੜੀਆਂ ਪਾਲਿਸੀਆਂ ਚੇਂਜ ਕਰਨ ਦੇ ਨਾਲ ਹੀ ਬਰਬਾਦ ਕਰਕੇ ਰੱਖ ਦਿੱਤਾ। ਹੁਣ ਜਿਹੜੀਆਂ ਟਰੰਪ ਦੀਆਂ ਪਾਲਿਸੀਆਂ, ਤੁਸੀਂ ਕਿਹਾ ਵਰਲਡ ਚੇਂਜ ਨਹੀਂ ਹੋਣਾ, ਮੈਂ ਕਹਿੰਦਾ ਹੋ ਚੁੱਕਾ। ਜੋ ਉਹਨੇ 4 ਦਿਨ ਤੱਕ ਹੁਣ ਤੱਕ ਜਿਹਨੇ ਆਪਣੇ ਪ੍ਰੈਜੀਡੈਂਸ਼ੀਅਲ ਜਿਹੜੇ ਹੈਗੇ ਆ ਸਾਈਨ ਕਰ ਦਿੱਤੇ ਜੈਕਟ ਦੇ ਵੋਟ, ਉਹਨਾਂ ਦਾ ਹੀ ਅਸਰ ਇੰਨਾ ਜ਼ਿਆਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਕਿ ਅੱਛਾ ਹੁਣ ਕਹਿੰਦਾ ਤੇ ਰਹਿੰਦੇ ਆਪਾਂ, ਇਹਨਾਂ ਨੂੰ ਜੇ ਬਿਜ਼ਨਸ ਕਰਨਾ ਆਉਂਦਾ ਹੁੰਦਾ ਤਾਂ ਇਹ ਨਹੀਂ ਸੀ ਸੁਪਰ ਪਾਵਰ ਬਣ ਸਕਦੇ ਪਹਿਲਾਂ ਤੋਂ, ਵੇਖਣ ਵਾਲੀ ਗੱਲ ਆ। ਇਹਨਾਂ ਨੇ ਕੋਈ ਕਾਰ ਬਣਾਈ ਅੱਜ ਤੱਕ? ਹਾਂਜੀ, ਕੋਈ ਏਅਰਪਲੇਨ ਬਣਾਇਆ ਇਹਨਾਂ ਨੇ ਅੱਜ ਤੱਕ? ਕਿਹੜੀ ਚੀਜ਼ ਬਣਾਈ ਇਹਨਾਂ ਨੇ? ਕੋਈ ਸਾਰਾ ਕੁਛ ਆ, ਕੁਛ ਵੀ ਨੀ, ਬਸ ਉਹ ਅਮਰੀਕਾ ਦੀ ਇੰਡਸਟਰੀ ਤੇ ਡਿਪੈਂਡੈਂਟ ਰਹੇ ਆ, ਰਾ ਮਟੀਰੀਅਲ ਵੇਚਿਆ ਵੱਧ ਕੇ। ਹਾਂਜੀ, ਤੇ ਹਰੇ ਹਰੇ ਰਾਮ ਰਾਮ। ਤੇ ਜਦੋਂ ਹੁਣ ਉਹਨਾਂ ਨੇ ਪੁੱਛਿਆ ਤੇ ਅਸੀਂ ਤਾਂ, ਉਹਨਾਂ ਨੇ ਇਹ ਵੀ ਕਿਹਾ ਵੀ ਕੈਨੇਡਾ ਤਾਂ 2% ਨੀ ਕਰਦਾ, ਯੂਰਪੀਅਨ ਯੂਨੀਅਨ ਪ੍ਰੋਟੈਕਟ ਅਸੀਂ ਤੁਹਾਨੂੰ ਕਰਦੇ ਹਾਂ ਆਪਣੇ ਜੇਬ ਤੋਂ ਪੈਸੇ ਦੇ ਕੇ, ਕੋਈ 2% ਕਰਦਾ, ਕੋਈ 2.5 ਕਰਦਾ, ਜੰਗ ਤੁਹਾਡੇ ਲੱਗੀ ਰਹਿੰਦੀ ਆ। ਫਸਟ ਵਰਲਡ ਵਾਰ ਤੁਸੀਂ ਲਾਈ ਸਾਨੂੰ, ਅਸੀਂ ਆਪਣੇ ਯੰਗ ਨਿਆਣੇ ਮਰਵਾਏ। ਸੈਕਿੰਡ ਵਰਲਡ ਵਾਰ ਤੁਸੀਂ ਲਾਈ, ਅਸੀਂ ਆਪਣੇ ਯੰਗ ਨਿਆਣੇ ਮਰਵਾਏ। ਹਾਂਜੀ, ਤੇ ਹੁਣ ਤੁਸੀਂ ਥਰਡ ਵਾਰ ਲਾਉਣ ਨੂੰ ਫਿਰਦੇ ਆ, ਪੈਸਾ ਤੁਸੀਂ ਇੱਕ ਨੀ ਦਿੰਦੇ, $350 billion ਅਸੀਂ ਕੋਲੋਂ ਖਰਚ ਕਰਕੇ ਤੁਹਾਡੀ ਪ੍ਰੋਟੈਕਸ਼ਨ ਕਰਦੇ ਆ। ਹਾਂਜੀ, ਕੈਨੇਡਾ 1.5% ਕਰਦਾ ਆ, ਇਹਨੂੰ 5% ਨੀ ਕਰਨਾ ਚਾਹੀਦਾ? ਅੱਜ ਵੱਖਰਾ ਹੋ ਜਾਵੇ, ਇਹਦਾ 5% ਵੀ ਕਰ ਲਵੇ ਨਾ ਬਰਾੜ ਵੀ। ਉਧਰ ਰਸ਼ੀਅਨ ਛਿੱਤ ਫਿਰਦੇ ਆ ਨੋਰਥ, ਆਪਣੇ ਨੋਰਥ ਵਿੱਚ ਕੈਨੇਡਾ ਦੇ ਨਾਲ ਚਾਈਨੀਜ਼ ਫਿਰਦੇ ਆ। ਜਿਹੜੀ ਸਭ ਤੋਂ ਵੱਡੀ ਸਾਡੀ ਕੈਨੇਡਾ ਦੀ No. 1 ਪ੍ਰੋਬਲਮ ਹੈ, ਉਹ ਜਿਹੜਾ ਹੈਗਾ ਆਰਕਟਿਕ ਓਸ਼ਨ, ਜਿਹੜਾ ਜਿਹਦੇ ਥੱਲੇ ਹੈਗਾ ਆਇਲ ਐਂਡ ਗੈਸ, ਉਹਦੇ ਤੇ ਗਿਰਜਾਂ ਨੂੰ ਸਾਰਿਆਂ ਦੀਆਂ ਨਿਗਾਹ ਲੱਗੀਆਂ, ਸਾਰਿਆਂ ਦੀਆਂ ਨਿਗਾਹ ਲੱਗੀਆਂ, ਰਸ਼ੀਆ ਦੀਆਂ ਵੀ ਲੱਗੀਆਂ, ਚਾਈਨੀਆਂ ਦੀਆਂ ਵੀ ਲੱਗੀਆਂ। ਤੇ ਉਹਦੇ ਨਾਲ ਇਹ ਕਿਉਂ ਨੀ ਹੋ ਜਾਂਦਾ ਵੀ ਜੇ ਸਾਡਾ ਭਰਾ ਆਪਣੇ ਵਿੱਚ ਆ ਕੇ ਇੱਥੇ ਬਹਿ ਜਾਵੇ, ਰਹਿ ਦਿਨ ਕੋਈ ਦੂਜਾ ਦੁਸ਼ਮਣ ਆ ਕੇ ਬਹਿ ਜਾਵੇ? ਨਾਲੇ ਤੁਹਾਨੂੰ ਪਤਾ ਹੀ ਹੈ ਰਸ਼ੀਆ ਨੇ ਇੱਦਾਂ ਸਾਡਾ ਇਸ ਕੰਟਰੀ ਦਾ, ਜਾਂ ਚਾਈਨੀਆਂ ਨੇ ਕਿਸ ਤਰੀਕੇ ਨਾਲ, ਉਹਨਾਂ ਨੇ ਸਾਡੇ ਨਾਲ ਡੀਲ ਕਰਨੀ ਹੈ ਜੇ ਅਸੀਂ ਕਿਤੇ ਉਹਨਾਂ ਦੇ ਕੜਿੱਕੀ ਦੇ ਵਿੱਚ ਆ ਗਿਆ। ਹਾਂਜੀ, ਸੋ ਸਾਡਾ ਜਿਹੜਾ ਨਾ ਇੱਕ ਸਰਵਾਈਵਲ ਸਿਸਟਮ ਹੁੰਦਾ, ਜਿਵੇਂ ਨੇਚਰ ਦੇ ਵਿੱਚ ਨੀ ਸਰਵਾਈਵਲ ਹੁੰਦਾ, ਇੱਕ ਐਨੀਮਲ ਦੂਜੇ ਤੇ ਡਿਪੈਂਡ ਕਰਦਾ। ਜਿਹੜਾ ਕੈਨੇਡਾ ਔਰ ਅਮਰੀਕਾ ਹੈ, ਇਹ ਸਾਡਾ ਇਹੋ ਜਿਹਾ ਨੈਚੁਰਲ ਬੈਲੈਂਸ ਈਕੋ ਸਿਸਟਮ ਹੈ, ਅਸੀਂ ਇੱਕ ਦੂਜੇ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੇ ਹਾਂ। ਕੈਨੇਡਾ ਨੂੰ ਅਮਰੀਕਾ ਨਾਲੋਂ ਜ਼ਿਆਦਾ ਰਿਚ ਹੋਣਾ ਚਾਹੀਦਾ ਸੀ, ਕਿਉਂਕਿ ਸਾਡੇ ਕੋਲ ਜ਼ਿਆਦਾ ਰਿਸੋਰਸਿਸ ਹੈ, ਸਾਡੀ ਇਕਾਨਮੀ GDP ਜਿਹੜੀ ਅੱਧ ਵਿੱਚ ਹੈ, ਪਰ ਕੈਪੀਟਾ ਅੱਧ ਵਿੱਚ ਹੈ, ਤੱਪੜ ਦੇ ਇੱਥੇ ਰੋਲੇ ਪਏ, ਲੋਕੀ ਭੁੱਖੇ ਮਰਨ ਤੇ ਤਾਂ ਆਏ ਹੋਏ ਆ। ਹਾਂਜੀ, ਤੇ ਇਹਨਾਂ ਕੋਲ ਮਟੀਰੀਅਲ ਪਿਆ ਆ, ਇਹ ਤਾਂ ਉਹ ਗੱਲ ਹੋ ਗਈ ਨਾ, ਬੰਦਾ ਹੋਵੇ 50 ਕਿੱਲੇ ਦਾ ਮਾਲਕ ਤੇ ਭੁੱਖਾ ਮਰਦਾ ਫਿਰਦਾ ਹੋਵੇ, ਜਦੋਂ ਕਿਸੇ ਨੇ ਪੈਲੀਆਂ ਲਿਜਾਣਾ ਹੀ ਨੀ ਹੈਗਾ, ਉਹ ਹਾਲ ਹੋਇਆ, ਠੀਕ ਪਾ ਜਾਂਦਾ ਜੀ, ਕੋਈ ਗੱਲ ਨੀ, ਸਭ ਕੁਝ ਚੱਲੀ ਜਾਂਦਾ। ਸੋ ਇਸ ਦੇਸ਼ ਦਾ ਹਾਲ ਇੰਨਾ ਜ਼ਿਆਦਾ ਬੁਰਾ ਹੋਇਆ ਹੋਇਆ। ਹਾਂਜੀ ਬਰਾੜ ਜੀ, ਮੈਂ ਐਵੇਂ ਆਪਣੇ ਐਵੇਂ ਨੀ, ਮੈਨੂੰ 45 ਸਾਲ ਹੋ ਗਿਆ, ਮੈਂ ਯੂਰਪ ਦੇ ਕੱਲੇ ਕੱਲੇ ਮੁਲਕ ਵਿੱਚ ਮੈਂ ਜਾ ਚੁੱਕਾ, ਔਰ ਮੈਂ ਕੱਲੇ ਕੱਲੇ ਸੋਵੀਅਤ ਯੂਨੀਅਨ ਚ ਪਤਾ ਨੀ ਮੈਂ ਕਿੰਨੀ ਵਾਰੀ ਜਾ ਚੁੱਕਾ। ਹਾਂਜੀ, ਮੈਨੂੰ ਉਹਨਾਂ ਨੇ ਬਿਲ ਤੇ ਸਾਨੂੰ ਬਿਲਕੁਲ ਹੀ ਵੇਖਣਾ ਚਾਹੀਦਾ ਕਿ ਉਹ ਵਾਕਈ ਜਿਹੜੇ ਐਕਸ਼ਨ ਲੈ ਰਿਹਾ ਉਹਨਾਂ ਦਾ ਕੋਈ ਅਸਰ ਹੋਊਗਾ ਕਿ ਜਾਂ ਉਹ ਆਪਣੀ ਪਬਲਿਕ ਨੂੰ ਖੁਸ਼ ਕਰ ਰਿਹਾ ਹੋਊਗਾ। ਅੱਜ ਤੱਕ ਕਾਲੇ ਲੋਕਾਂ ਨੂੰ, ਪਹਿਲੀ ਗੱਲ ਮੈਂ ਇਹ ਕਹਿ ਦੇਣਾ ਚਾਹੁੰਦਾ, DEI ਚਾਹੇ ਇਸ ਕੰਟਰੀ ਦੇ ਲੋਕ, ਅਸੀਂ DEI ਹੈ ਨੀ ਕੋਈ ਵੀ, ਸਾਨੂੰ ਨੀ ਕਿਸੇ ਸ਼ਡਿਊਲ ਕਾਸਟਿਜ਼ਮ ਦੀ ਲੋੜ, ਅਸੀਂ ਵੀ ਆਰ ਹਿਊਮਨ ਬੀਇੰਗ ਵੈਲ ਐਜੂਕੇਟਡ ਵੈਲ ਡਿਵੈਲਪ। ਇੱਥੇ ਸਾਡੇ ਕੈਨੇਡਾ ਵਿੱਚ ਕੋਈ ਕਹਿ ਦੇ ਤੈਨੂੰ ਤੇਰੇ ਦਿਨ ਇਲੈਕਸ਼ਨ, ਮੈਂ ਉਹਨੂੰ ਕਹਿੰਦਾ ਇੱਥੋਂ ਨਿਕਲ ਜਾ ਪਰੇ ਹੋ ਕੇ, ਮੈਂ ਉਸ ਏਰੀਏ ਵਿੱਚ ਰਹੂੰਗਾ ਜਿੱਥੇ ਲੋਕੀ ਮੈਨੂੰ ਆ ਕੇ ਕਹਿਣਗੇ ਵੀ ਤੁਸੀਂ ਸਾਡੇ ਕੈਂਡੀਡੇਟ ਬਣੋ, ਅਸੀਂ ਤੁਹਾਨੂੰ ਇਲੈਕਸ਼ਨ ਲੈਣਗੇ। ਇਹ ਵੀ ਹੋਇਆ ਜੀ ਤੁਹਾਡੀ ਆਹ ਕਾਸਟ ਆ, ਤੁਹਾਡਾ ਰੰਗ ਇਸ ਕਰਕੇ ਤੁਹਾਡੀ ਇੱਥੇ ਪਾਪੂਲੇਸ਼ਨ ਜ਼ਿਆਦਾ ਆ, ਤੁਸੀਂ ਕੈਂਡੀਡੇਟ ਬਣ ਜਾਓ। ਇੱਥੇ ਤੇ ਪਿਆ ਹੋਇਆ ਗੰਦ, ਜੇ ਕਹਿ ਲਓ ਸਹੀ ਤਰੀਕੇ ਨਾਲ ਆ ਗੰਦ ਪਿਆ ਹੋਇਆ ਪੋਲੀਟਿਕਸ ਇਸ ਕੰਟਰੀ ਦੇ ਵਿੱਚ, ਇਹਨੂੰ ਸਾਫ਼ ਇੱਥੇ ਕਿਸੇ ਨੇ ਕਰਨਾ ਹੀ ਨਾ, ਇਸ ਕੰਟਰੀ ਚ ਕਿਸੇ ਕੋਲ ਗੱਟ ਸੀਗੇ ਨਾ ਹੋਣੇ ਹੀ ਆ, ਸਾਰੇ ਬਕਵਾਸ ਕਰਕੇ ਰਾਜ ਕਰਨ ਵਾਲੇ ਲੋਕ ਆ ਇੱਥੇ। ਹਾਂਜੀ, ਇਹ ਕਦੇ ਇਹ ਮਹਿਰਕਾਰੀ ਬਣਾ ਸਕਦੇ ਆਪਣੇ ਆਪ ਨੂੰ, ਕਦੇ ਸਵਾਲ ਹੀ ਨੀ ਪੈਦਾ ਹੁੰਦਾ ਉਹ ਕੰਟਰੀ ਏਡਾ ਏਡਾ ਵੱਡਾ ਕਿੱਦਾਂ ਬਣ ਗਿਆ। ਉਹਨਾਂ ਦੇ ਡਾਕੂਮੈਂਟ ਤਾਂ ਪੜ੍ਹ ਕੇ ਦੇਖੋ, ਉਹਨਾਂ ਦਾ ਕਾਨਸਟੀਟਿਊਸ਼ਨ ਤਾਂ ਪੜ੍ਹ ਕੇ ਦੇਖੋ, ਉਹਨਾਂ ਦੇ ਇਹ ਤਾਂ ਦੇਖੋ 14th ਅਮੈਂਡਮੈਂਟ ਕਹਿੰਦੀ, ਜਿਹੜਾ ਉਸ ਉਧਰ ਵਾਸ਼ਿੰਗਟਨ ਰੌਲਾ ਪਿਆ ਉਹਨੇ ਉਹਦੇ ਸਾਰਿਆਂ ਨੂੰ, ਕਿਉਂਕਿ ਇਹ ਜਿਹੜਾ ਬਾਈਡਨ ਗਵਰਨਮੈਂਟ ਨਾ ਜੀ ਫਸਟ ਅਮੈਂਡਮੈਂਟ ਅਮੈਰੀਕਨ ਕਾਨਸਟੀਟਿਊਸ਼ਨ ਦੀ, ਉਹਨੂੰ ਇਹਨਾਂ ਨੇ ਹੱਥ ਪਾਇਆ ਸੀਗਾ। ਹਾਂਜੀ, ਉਹਨਾਂ ਦਾ ਮੁਜ਼ਾਹਰਾ ਕਰਨ ਦਾ, ਉਹਨਾਂ ਦਾ ਹਰ ਤਰ੍ਹਾਂ ਦਾ ਹੱਕ ਬਣਦਾ ਸੀ, ਕਿਸੇ ਕੋਲ ਹਥਿਆਰ ਕੋਈ ਨਹੀਂ ਸੀ, ਕੁਛ ਨਹੀਂ। ਅੱਛਾ, ਹੁਣ ਇਹਨਾਂ ਨੇ ਪਤਾ ਕੀ ਕੀਤਾ, ਸਾਰੇ ਦੇ ਸਾਰੇ ਐਵੀਡੈਂਸ ਖਤਮ ਹੀ ਕਰ ਦਿੱਤੇ। ਉਹ ਟਰੰਪ ਸਾਨੂੰ ਐਵੀਡੈਂਸ ਤਾਂ ਵਿਖਾਓ ਵੀ ਇਹਨੇ ਕਿੱਥੇ ਉਹਨਾਂ ਨੂੰ ਆਰਡਰ ਕੀਤਾ, ਜਦੋਂ ਕਿ ਉਹਨਾਂ ਦੀ ਜਿਹੜੀ ਸਪੀਕਰ ਆਫ ਦਾ ਹਾਊਸ ਆ ਉਹਦੀ ਜਿਹੜੀ ਲੜਕੀ ਖੁਦ ਮੂਵੀ ਮੇਕਰ ਆ, ਉਹਨੇ ਵੀਡੀਓ ਬਣਾਈ, ਉਹ ਜਿਹੜੀ ਨੈਂਸੀ ਪੈਲੋਸੀ ਆ ਬਿਲਕੁਲ ਡੰਗਰ ਔਰਤ ਆ, ਉਹ ਜਿਹੜੀ ਸਪੀਕਰ ਆਫ ਦਾ ਹਾਊਸ ਰਹੀ ਆ, ਉਹਦੀ ਕੁੜੀ ਆਪ ਵੀਡੀਓ ਬਣਾ ਰਹੀ, ਉਹਦੇ ਕਹਿ ਰਹੀ ਹੈ ਸਾਰੀ ਮੇਰੀ ਗਲਤੀ ਆ, ਰਿਸਪਾਂਸੀਬਿਲਟੀ ਮੇਰੀ ਬਣਦੀ ਸੀ, ਮੈਂ ਸਕਿਉਰਟੀ ਦੀ ਕੇਅਰ ਹੀ ਨਹੀਂ ਕੀਤੀ, ਮੁੜ ਕੇ ਸਾਰੇ ਇਹਨਾਂ ਨੇ ਪੇਪਰ ਵਰਕ ਉਹਦਾ ਪਤਾ ਨੀ ਖਤਮ ਹੀ ਕਰਤਾ, ਡਿਲੀਟ ਹੀ ਕਰਤਾ। ਸੋ ਇਹ ਲੋਕ ਫਸਟ ਅਮੈਂਡਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ਕਰਕੇ ਉਹਨੇ ਆਉਂਦੇ ਸਾਰਿਆਂ ਨੂੰ ਬਿਲਕੁਲ ਜਿਹੜੀ ਆ ਉਹ ਪ੍ਰੈਜੀਡੈਂਸ਼ੀਅਲ ਪਾਰਡਨ ਦਿੱਤੀ, ਔਰ ਇਹ ਦੱਸਿਆ ਕਿ ਜਿਹੜਾ ਫਸਟ ਅਮੈਂਡਮੈਂਟ ਉਹਨੂੰ ਕੋਈ ਹਿਲਾ ਨਹੀਂ ਸਕਦਾ ਅਮਰੀਕਾ ਦੇ ਵਿੱਚ। ਸੋ ਬਰਾ ਜੀ ਜਾਲਾ ਨਾ ਕਹਿੰਦੇ ਹੋਏ ਹੈ ਨਾ, ਸਾਨੂੰ ਜਿਹੜੇ ਅਮਰੀਕਾ ਦੀ ਕਾਨਸਟੀਟਿਊਸ਼ਨ ਡਾਕੂਮੈਂਟ ਸਾਰੀ ਦੁਨੀਆਂ ਨੂੰ ਨਕਲ ਕਰਦੀ, ਸਾਡਿਆਂ ਨੇ ਜਿਹੜਾ ਕਾਨਸਟੀਟਿਊਸ਼ਨ ਲਿਖਿਆ ਉਹ ਜਿਵੇਂ ਗਦੀਲੇ ਨੀ ਬਾਅਦ ਵਿੱਚ ਗਾਣਾ ਲਿਖ ਕੇ ਬਾਲੀਵੁੱਡ ਦਾ ਗਾਉਣ ਲੱਗ ਪੈਂਦੇ, ਇਹ ਨਕਲ ਕਰਕੇ ਕਾਨਸਟੀਟਿਊਸ਼ਨ ਬਣਾਇਆ ਤਾਂ ਉਹਨਾਂ ਨੇ ਉਹਦੇ ਦੀਆਂ ਧੱਜੀਆਂ ਡਾਂਗੀਆਂ ਪਈਆਂ, ਸਭ ਬੇਈਮਾਨੀ ਫਰੌਡ ਤੇ ਫੋਲੋ ਇਹਨਾਂ ਨੂੰ ਕਰਦੇ ਆ, ਸਾਰਾ ਆਈਡੀਆ ਇਹਨਾਂ ਤੋਂ ਲੈਂਦੇ, ਟੈਕਨੋਲੋਜੀ ਇਹਨਾਂ ਤੋਂ ਚੋਰੀ ਕਰਦੇ ਖਾਂਦੇ ਇਹਨਾਂ ਨੂੰ। ਹੁਣ ਟਰੰਪ ਨੇ ਕਿਹਾ ਬਥੇਰਾ ਖਾ ਲਿਆ ਤੁਸੀਂ, ਸਾਨੂੰ ਬਥੇਰਾ ਖਾ ਲਿਆ, ਗਾਲਾਂ ਕੱਢਣੋ ਤੁਸੀਂ ਸਾਨੂੰ ਬੁਰਾ ਬਣਾਉਣਾ ਤਾਂ ਹਟਣਾ ਹੀ ਨੀ ਹੈਗਾ। ਹੁਣ ਤੁਹਾਨੂੰ ਅਮਰੀਕਾ ਦਿਖਾਊਗਾ ਵੀ ਜਿਹੜੀ ਅਮਰੀਕਾ ਦੀ ਅਸਲ ਪਾਵਰ ਕੀ ਹੁੰਦੀ ਆ, ਅਸਲ ਇਕਨੋਮਿਕ ਪਾਵਰ ਕੀ ਹੁੰਦੀ ਆ, ਅਸਲ ਜੁਡੀਸ਼ੀਅਲ ਪਾਵਰ ਕੀ ਹੁੰਦੀ ਆ, ਅਸਲ ਜਿਹੜੀ ਆ ਲਾ ਐਂਡ ਆਰਡਰ ਪਾਵਰ ਕੀ ਹੁੰਦੀ। ਅੱਛਾ, ਫਿਰ ਹੁਣ ਉਦਣ ਦਾ ਤਰਲੇ ਕੱਢਣ ਡਿਆ ਆ ਵਿੱਚੇ ਯੂਕਰੇਨ ਦੇ ਵਿੱਚੇ ਰਸ਼ੀਆ ਦੇ, ਤੁਸੀਂ ਮਿਲੀਅਨ ਬੰਦੇ ਮਰਵਾ ਲਏ, ਕਦੋਂ ਤੁਹਾਨੂੰ ਅਕਲ ਆਉਣੀ ਆ, ਕਦੋਂ ਤੁਹਾਨੂੰ ਅਕਲ ਆਉਣੀ। ਜਿਹੜਾ ਬੰਦਾ ਜੰਗ ਕਰਾਉਂਦਾ ਸੀ ਉਹਨੂੰ ਵਧੀਆ ਸਮਝਦੇ, ਜਿਹੜਾ ਬੰਦਾ ਜੰਗ ਕਰਾਉਣ ਤੇ ਹਟਾਉਣ ਤੇ ਤੁਲਿਆ ਹੋਇਆ ਹੋਵੇ ਅਸੀਂ ਉਹਨੂੰ ਹਿੱਟਲਰ ਕਹੀ ਜਾਂਦੇ ਹਾਂ।
ਕੋਈ ਸਹਿਮਤ ਹੋਵੇ ਜਾਂ ਨਾ, ਪਰ ਮਿਹਰਬਾਨੀ, ਆਈ ਰੀਅਲੀ ਐਪਰੀਸ਼ੀਏਟ ਦੈਟ। ਅਗਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ, ਤੁਸੀਂ ਆਉਂਦਾ ਯਾਰ?
ਹਾਂਜੀ, ਮੈਂ ਜੋਤ ਐਰੋਬਿਕ ਤੋਂ ਬੋਲਦਾ।
ਹਾਂਜੀ ਹਾਂਜੀ ਜੋਤ ਜੀ, ਕੀ ਹਾਲ ਚਾਲ ਦਿਓ ਸੁਨੇਹਾ?
ਠੀਕ ਠਾਕ ਜੀ, ਵਧੀਆ, ਤੁਸੀਂ ਸੁਣਾਓ?
ਬਹੁਤ ਵਧੀਆ, ਬਹੁਤ ਵਧੀਆ।
ਅਜੀ ਥਾਇਰੋਇਡ ਬਾਰੇ ਗੱਲ ਕਰ ਲੈਂਦੇ ਜੀ ਆਪਾਂ। ਥਾਇਰੋਇਡ ਦੀ ਕਾਫੀ ਸਮੱਸਿਆ ਆਉਂਦੀ ਆ, ਜ਼ਿਆਦਾਤਰ ਇਹ ਥਾਇਰੋਇਡ ਦੀ ਜਿਹੜੀ ਦਿੱਕਤ ਆਉਂਦੀ ਵੀ ਲੇਡੀਜ਼ ਨੂੰ ਆ, ਬੰਦਿਆਂ ਨੂੰ ਵੀ ਹੁੰਦੀ ਆ ਪਰ ਘੱਟ ਹੁੰਦੀ ਆ। ਹਾਈਪੋਥਾਇਰੋਇਡ ਦੀ ਜ਼ਿਆਦਾ ਸਮੱਸਿਆ ਆਉਂਦੀ ਆ ਜੀ। ਹਾਈਪੋਥਾਇਰੋਇਡ ਦੇ ਵਿੱਚ ਹੁੰਦਾ ਕੀ ਆ, ਸਰੀਰ ਦੇ ਵਿੱਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ, ਸਰੀਰ ਫੁੱਲਣਾ ਸ਼ੁਰੂ ਹੋ ਜਾਂਦਾ, ਸੁਸਤੀ ਬਹੁਤ ਪੈਣ ਲੱਗ ਜਾਂਦੀ ਆ, ਥਕਾਵਟ ਰਹਿਣ ਲੱਗ ਜਾਂਦੀ ਆ, ਸਕਿਨ ਦੇ ਉੱਪਰ ਡਰਾਈਨੈਸ ਆਉਣੀ ਸ਼ੁਰੂ ਹੋ ਜਾਂਦੀ ਆ, ਵਾਲ ਝੜਨ ਲੱਗ ਜਾਂਦੇ ਨੇ, ਜੋੜਾਂ ਦੇ ਵਿੱਚ ਦਰਦ ਆਉਣੇ ਸ਼ੁਰੂ ਹੋ ਜਾਂਦੇ ਨੇ, ਫਿਰ ਲੇਡੀਜ਼ ਦੇ ਵਿੱਚ ਮੂਡ ਸਵਿੰਗ ਹੋਣਾ ਸ਼ੁਰੂ ਹੋ ਜਾਂਦਾ, ਗੁੱਸਾ, ਚਿੜਚਿੜਾਪਣ, ਰੋਣ ਨੂੰ ਦਿਲ ਕਰਨਾ, ਏਦਾਂ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ। ਤੇ ਜਿਹੜੀ ਅਰਲੀ ਏਜ ਚ ਲੜਕੀਆਂ ਨੂੰ ਥਾਇਰੋਇਡ ਦੀ ਸਮੱਸਿਆ ਡਾਇਗਨੋਸ ਹੋ ਜਾਂਦੀ ਆ, ਉਹਨਾਂ ਦੇ ਫਿਰ ਪੀਰੀਅਡ ਵੀ ਬੰਦ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਹਾਰਮੋਨ ਇੰਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ ਨੇ, ਚਿਹਰੇ ਤੇ ਵਾਲ ਆਉਣ ਲੱਗ ਜਾਂਦੇ ਨੇ, ਇੱਕ ਤੋਂ ਇੱਕ ਅੱਗੇ ਪ੍ਰੋਬਲਮਾਂ ਵੱਧਦੀਆਂ ਚਲੇ ਜਾਂਦੀਆਂ ਨੇ, ਫਿਰ ਯੂਟਰਸ ਦੇ ਵਿੱਚ ਫਾਈਬਰੋਇਡਸ ਬਣਦੇ ਨੇ, ਸਿਸਟ ਬਣਦੇ ਨੇ। ਫਿਰ ਥਾਇਰੋਇਡ ਵਾਲੇ ਜਿਹੜੀ ਲੇਡੀਜ਼ ਹੁੰਦੀਆਂ ਨੇ ਜੀ, ਉਹਨਾਂ ਨੂੰ ਪ੍ਰੈਗਨੈਂਸੀ ਚ ਵੀ ਦਿੱਕਤ ਰਹਿੰਦੀ ਆ, ਬੇਬੀ ਕੰਸੀਵ ਨਹੀਂ ਹੁੰਦਾ ਹੈਗਾ ਜਲਦੀ ਜਲਦੀ। ਹੁਣ ਮਾਡਰਨ ਮੈਡੀਸਨ ਦੇ ਵਿੱਚ ਜੇ ਆਪਾਂ ਦੇਖੀਏ ਜੀ, ਉਹ ਕੀ ਕਰਦੇ ਨੇ, ਉਹ ਕਹਿੰਦੇ ਤੁਹਾਨੂੰ ਇੱਕ ਟੈਬਲੇਟ ਲਾ ਦਿੰਦੇ ਆ, ਇਹ ਟੈਬਲੇਟ ਤੁਹਾਨੂੰ ਸਾਰੀ ਉਮਰ ਖਾਣੀ ਪੈਣੀ ਆ। ਉਹ ਗੋਲੀ ਦੀ ਡੋਜ਼ ਹੌਲੀ ਹੌਲੀ ਵਧਾਈ ਜਾਂਦੇ ਨੇ, ਕਿਉਂਕਿ ਅਸਰ ਕਾਨੂੰ ਘੱਟ ਹਟ ਜਾਂਦੀਆਂ ਨੇ ਇਹ ਐਲੋਪੈਥਿਕ ਗੋਲੀਆਂ। ਮੇਰੇ ਕੋਲ ਇੱਦਾਂ ਵੀ ਪੇਸ਼ੈਂਟ ਆਉਂਦੇ ਨੇ, ਉਹ ਕਹਿੰਦੇ ਜੀ ਸ਼ੁਰੂ ਦੇ ਵਿੱਚ ਤਾਂ ਸਾਨੂੰ ਬਹੁਤ ਛੋਟੀ ਡੋਜ਼ ਲਾਈ ਸੀਗੀ, ਪਰ ਹੁਣ ਸਾਡੀ ਡੋਜ਼ ਕਾਫੀ ਵੱਧ ਗਈ, ਨਾਲ ਉਹਦੇ ਵਿੱਚ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਹੈ। ਜਿਹੜੀ ਇੰਗਲਿਸ਼ ਗੋਲੀ ਲੱਗੀ ਹੁੰਦੀ ਹੈ ਡਾਕਟਰ ਦੀ ਉਹ ਵੀ ਬੰਦ ਹੋ ਜਾਂਦੀ ਹੈ ਤੇ ਸਾਡੇ ਲਈ ਆਯੁਰਵੈਦਿਕ ਦਵਾਈ ਵੀ ਬੰਦ ਹੋ ਜਾਂਦੀ ਹੈ। ਇਸ ਕਰਕੇ ਜੇ ਏਦਾਂ ਦੀ ਕੋਈ ਵੀ ਸਮੱਸਿਆ ਤੁਹਾਨੂੰ ਥਾਇਰੋਇਡ ਨਾਲ ਸੰਬੰਧਿਤ ਜਾਂ ਟੌਨਸਿਲਸ ਨੇ ਜਾਂ ਹੋਰ ਵੀ ਕੋਈ ਸਰੀਰਕ ਮਾਨਸਿਕ ਰੋਗ ਹੈ, ਤੁਸੀਂ ਗੋਲੀਆਂ ਦੇ ਚੱਕਰਾਂ ਵਿੱਚ ਫਸੇ ਹੋਏ ਹੋ ਜਾਂ ਡਾਕਟਰਾਂ ਨੇ ਤੁਹਾਨੂੰ ਸਰਜਰੀ ਰਿਕਮੈਂਡ ਕੀਤੀ ਹੋਈ ਹੈ, ਤੁਸੀਂ ਇੱਕ ਵਾਰ ਸਲਾਹ ਕਰ ਸਕਦੇ ਹੋ ਸਕਦਾ ਅਸੀਂ ਤੁਹਾਨੂੰ ਗੋਲੀਆਂ ਤੋਂ ਤੇ ਸਰਦੀ ਤੋਂ ਬਚਾ ਸਕੀਏ। ਤੇ ਫੋਨ ਨੰਬਰ ਕੰਟੈਕਟ ਕਰਨ ਲਈ ਜੋਤ ਆਯੁਰਵੈਦਿਕ ਸੈਂਟਰ 647-4568-2800। ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੈਦਿਕ .com ਤੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਵਟਸਐਪ ਤੇ ਕਾਲ ਕਰਨ ਲਈ ਵੀ ਇਹੀ ਨੰਬਰ ਹੈ 647-4568-2800। ਥੈਂਕ ਯੂ ਜੀ, ਬਹੁਤ ਬਹੁਤ
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਇੱਕ ਹੋਰ ਕਾਲ ਲੈ ਲਈਏ ਜੀ, ਆਪਾਂ ਫੇਰ ਆਪਾਂ ਬ੍ਰੇਕ ਲਾਵਾਂਗੇ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ ਠੀਕ ਹੈ, ਵਧੀਆ। ਹਾਂਜੀ ਬਰਾੜ ਸਾਹਿਬ, ਮੈਂ ਤੈਨੂੰ ਬਹੁਤ 20-25 ਸਾਲ ਤੋਂ ਸੁਣਦਾ ਆ ਰਿਹਾ। ਅੱਜ ਤਾਂ ਤੁਸੀਂ ਕਵੇ ਸਿਰਾ ਹੀ ਲਾਤਾ ਜਿਵੇਂ ਚੱਲ ਤਾਂ ਮਿਲਦੀਆਂ ਸਾਰਿਆਂ ਚ ਜਰੂਰੀ ਆ ਰਾਈ। ਜਿਵੇਂ ਤੁਸੀਂ ਐਡ ਦੀ ਜਸਟੀਫਿਕੇਸ਼ਨ ਕੀਤੀ ਹੈ 413 ਪਹਿਲੀ ਇਲੈਕਸ਼ਨ ਰਿਪੋਰਟ ਦਿੱਤੇ,
ਮੈਂ ਐਡ ਦੀ ਕੋਈ ਜਸਟੀਫਿਕੇਸ਼ਨ ਨਹੀਂ ਦਿੱਤੀ। ਮੇਰੀ ਗੱਲ,
ਮੈਂ ਹੁਣ 413 ਦੇ ਹੀ ਜਾ ਰਿਹਾ, 120 ਕਿਲੋਮੀਟਰ ਦੇ 413 ਦੇ ਭੱਜਿਆ, ਬਹੁਤ ਤੇਜ਼ ਜਾ ਰਿਹਾ ਮੈਂ।
ਅੱਛਾ
ਜੀ, ਜੇ ਸਾਰਾ ਕੁਛ ਤੁਹਾਡਾ ਇੰਨੇ ਲੈਕਚਰ ਕਰਨ ਦੀ ਤੁਹਾਨੂੰ ਕੀ ਲੋੜ ਹੈ? ਜੇ ਪੈਟਰਨ ਵਾਲੇ ਸਾਰਾ ਕੁਛ ਚੇਂਜ ਹੋ ਸਕਦਾ, ਫਿਰ ਤਾਂ ਟਰੰਪ ਵੀ ਚੰਗਾ, ਟਰੰਪ ਟਰੰਪ ਤੋਂ ਤੁਹਾਨੂੰ ਐਡ ਦਵਾ ਦਿੰਦੇ ਆ। ਹੁਣ ਅਸਲੋਂ ਪਹਿਲਾਂ ਕਲਰ ਹੀ ਤੁਹਾਡਾ ਸਾਰਾ ਜਿਹੜੀ ਜਿੰਨੀ ਤੁਸੀਂ ਵਿਖਿਆਲ ਕੀਤੇ ਸਾਰੇ ਨੂੰ ਪੱਟੀ ਪਹੁੰਚ ਗਿਆ ਉਹ ਸਾਰਾ ਲਾਈਫ। ਜੇ ਉਹ ਬਾਕੀ ਸਾਰੇ ਰੇਡੀਓ ਵਾਲੇ ਸਾਰੇ ਕੱਲ ਉਹ ਹੈ ਵੀ ਐਡ ਮਿਲ ਗਈ, ਪੈਸਾ ਹੀ ਸਾਰਾ ਕੁਛ ਹੈ ਪੈਸੇ ਨਾਲ। ਟਰੰਪ ਵੀ ਕਹਿ ਰਿਹਾ ਪੈਸੇ ਨਾਲ ਸਾਰਾ ਕੁਛ ਬਣਾਉਣਾ, ਮੈਂ ਪੈਸਾ ਬਣਾਉਣਾ, ਪੈਸਾ ਲਿਆਉਣਾ। ਸਾਰੇ ਹਰ ਇੱਕ ਬੰਦੇ ਨੂੰ ਪੈਸਾ ਚਾਹੀਦਾ, ਪੈਸੇ ਨਾਲ ਜੋ ਮਰਜ਼ੀ ਬਣਾ ਲਿਓ ਤੁਸੀਂ, 413 ਬਣਾ ਲਿਓ, ਕਿਆ ਤੁਸੀਂ ਅਮਰੀਕਾ ਗ੍ਰੇਟ ਅਗੇਨ ਬਣਾ ਲਿਓ, ਸਾਰਾ ਕੁਛ। ਇਹ ਤਾਂ ਮਤਲਬ ਗੱਲ ਹੀ ਖਤਮ ਹੋ ਗਈ, ਤੁਸੀਂ ਤਾਂ ਗੱਲ ਮਤਲਬ ਆਪਣੀ, ਮੈਂ ਕਹਿੰਦਾ ਸਾਰੀ ਕੰਟਰੀ ਮਤਲਬ 25-30 ਸਾਲ ਦੀ ਉਹ ਮਤਲਬ ਜ਼ੀਰੋ ਕਰ ਦਿੱਤਾ।
ਧੰਨਵਾਦ ਜੀ, ਹੋਰ ਕੁਛ ਕਹਿਣਾ? ਮਿਹਰਬਾਨੀ ਮਿਹਰਬਾਨੀ। ਦੇਖੋ ਮੈਂ ਹੈਰਾਨ ਇਸ ਗੱਲ ਕਰਕੇ ਆ ਬਈ, ਨਾ ਤਾਂ ਮੈਂ ਅਜੇ ਤਾਂ ਮੈਂ ਫੋਰਡ ਸਾਹਿਬ ਦੀ ਕੋਈ ਖਬਰ ਹੀ ਨਹੀਂ ਦਿੱਤੀ, ਨੰਬਰ ਇੱਕ ਹੈ ਨਾ। ਅੱਜ ਦੀ ਖਬਰ ਆ ਫੋਰਡ ਸਾਹਿਬ ਦੀ ਬਈ, ਜਿਹੜੀ ਅੰਡਰਗਰਾਊਂਡ LRT, ਮੈਂ ਤਾਂ ਅਜੇ ਖਬਰ ਹੀ ਸਾਂਝੀ ਕੋਈ ਨੀ ਕੀਤੀ। ਮੈਂ ਤਾਂ ਜਸਟ ਮੇਰੇ ਮਨ ਦੇ ਵਿੱਚ ਆਇਆ ਸੀ ਇੱਕ ਬਈ, ਦਾਦੇ ਦੀਆਂ ਕੀਤੀਆਂ ਪੋਤੇ ਦੇ ਵੀ ਕਈ ਵਾਰੀ ਸਾਹਮਣੇ ਆ ਜਾਂਦੀਆਂ। ਮੈਂ ਤਾਂ ਕੋਈ ਐਡ ਦੀ ਜਸਟੀਫਿਕੇਸ਼ਨ ਨਹੀਂ ਦਿੱਤੀ। ਨਾਲੇ ਜੇ ਕਿਸੇ ਨੂੰ ਲੱਗਦਾ ਨਾ, ਐਂ ਕਰਦੇ ਆ ਆਪਾਂ ਬੈਂਕਟ ਹਾਲ ਆਪਾਂ ਕਰ ਲੈਂਦੇ ਰੈਂਟ ਤੇ ਬੈਂਕਟ ਹਾਲ ਦਾ ਰੈਂਟ ਮੈਂ ਦੇ ਦੂੰ, ਤੁਸੀਂ ਸਾਡਾ, ਮੈਂ ਕਹਿੰਦਾ ਜੀ ਜਿੰਨੇ ਸਾਲਾਂ ਦਾ ਰੇਡੀਓ ਦਾ ਸਾਡਾ ਬਿੱਲ ਆ ਉਹ ਫਰੋਲ ਕੇ ਵੇਖ ਲਿਓ, ਕਿੰਨੀਆਂ ਕੁ ਅਸੀਂ ਸਰਕਾਰ ਤੋਂ ਐਡ ਲਈਆਂ ਤੇ ਕਿੰਨੀਆਂ ਕੁ ਅਸੀਂ ਸਰਕਾਰ ਦੇ ਪੱਖ ਚ ਖੜੇ ਆ, ਹੈ ਨਾ, ਇਹ ਵੀ ਫਰੋਲ ਲਿਓ। ਨਾ ਤਾਂ ਮੈਂ ਟਰੰਪ ਸਾਹਿਬ ਦੀ ਤਾਰੀਫ਼ ਕੀਤੀ ਹੈ, ਨਾ ਮੈਂ ਟਰੂਡੋ ਸਾਹਿਬ ਦੀ ਤਾਰੀਫ਼ ਕੀਤੀ ਹੈ, ਨਾ ਮੈਂ ਬੀਬੀ ਆ ਜਿਹੜੀ ਤੁਸੀਂ ਬੋਨੀ ਕਰੋਮਬੀ ਕਿਹਾ, ਨਾ ਮੈਂ ਉਹਦੀ ਤਾਰੀਫ਼ ਕੀਤੀ ਹੈ। ਮੈਂ ਤਾਂ ਜਸਟ ਇੱਕ ਪੰਜਾਬੀ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਵੀ ਮਿਸੀਸਾਗਾ ਚ ਹੁੰਦਿਆਂ ਹੋਇਆ ਉਹਨਾਂ ਨੇ, ਹਾਲਾਂਕਿ ਮੈਂ 413 ਦਾ ਵੀ ਨਾਂ ਨਹੀਂ ਲਿਆ, ਮੈਂ ਤਾਂ ਨਾਂ ਲਿਆ ਹੀ ਨਹੀਂ 413 ਦਾ। ਐਡ ਤਾਂ ਚਲੋ ਮੇਥੋਂ ਪਹਿਲਿਆਂ ਨੂੰ ਵੀ ਦੇਣੀ ਆ, ਬਾਅਦ ਵਾਲਿਆਂ ਨੂੰ ਵੀ ਦੇਣੀ ਆ, ਐਡ ਦੀ ਕੋਈ ਗੱਲ ਨਹੀਂ। ਨਾਲੇ ਸਾਡਾ ਪ੍ਰੋਗਰਾਮ ਵੀਰ ਜੀ ਸਰਕਾਰੀ ਐਡ ਦੇ ਆਸਰੇ ਨਹੀਂ ਚੱਲਦਾ। ਇੱਕ ਸਾਲ ਦੇ ਵਿੱਚ ਜਿੰਨਾ ਸਾਡਾ ਬਜਟ ਹੁੰਦਾ ਸਰਕਾਰੀ ਜਾਂ ਪਾਰਟੀਆਂ ਦੀ ਐਡ ਚੋਣਾਂ ਦੇ ਨੇੜੇ, ਉਹਦਾ 1% ਵੀ ਨਹੀਂ ਬਣਦੀ। ਅੱਜ ਤੁਹਾਨੂੰ ਤੁਸੀਂ ਚਲੋ ਮੇਰੇ ਆਫਿਸ ਆ ਜਾਓ ਕਿਤੇ, ਤੁਹਾਨੂੰ ਮੈਂ ਇਨਵੋਇਸ ਜਿਹੜੀਆਂ ਉਹ ਵੀ ਦਿਖਾ ਦੇਣਾ ਸਾਰਾ ਕੁਝ। ਬਾਕੀ ਇਹ ਹੈ ਜੀ, ਐਡ ਅਸੀਂ ਮਨਾ ਵੀ ਨਹੀਂ ਕਰ ਸਕਦੇ। ਆਹ ਹੁਣ ਵੀਰ ਜੀ ਆ ਆਪਣੇ ਜਿਹੜੇ ਬਲਵਿੰਦਰ ਵੀਰ ਜੀ ਬੋਲ ਕੇ ਗਏ ਨੇ ਨਾ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ, ਮੈਂ ਤੁਹਾਨੂੰ ਵੀ ਐਪਰੀਸ਼ੀਏਟ ਕਰਦਾ। ਮੈਂ ਤਾਂ ਕਹਿੰਦਾ ਸਾਰੇ ਬੰਦੇ ਬੋਲੋ ਆਏ ਜਿਵੇਂ ਤੁਸੀਂ ਬੋਲਦੇ ਹੋ, ਪਰ ਤੁਸੀਂ ਦੂਜਾ ਜਿਹੜਾ ਹੋਸਟ ਹੁੰਦਾ ਨਾ ਉਹਦੀ ਵੀ ਗੱਲ ਸੁਣ ਲਿਆ ਕਰੋ। ਜੇ ਤੁਸੀਂ ਐਂ ਸਮਝਦੇ ਹੋ ਨਾ ਬਈ ਸਰਕਾਰੀ ਐਡ ਆ ਜਿਹੜੀ ਉਹਦਾ $200-400 ਆ ਜਿਹੜਾ, ਉਹਦੇ ਨਾਲ ਸਾਡਾ ਕੁਛ ਬਣ ਜੂ, ਸਾਡਾ ਕੁਛ ਨਹੀਂ ਬਣਦਾ ਉਹਦੇ ਨਾਲ। ਈਵਨ ਸਾਡਾ 2 ਮਿੰਟ ਦਾ ਜਿਹੜਾ ਖਰਚਾ ਨਾ ਉਹ ਵੀ ਨਹੀਂ ਪੂਰਾ ਹੁੰਦਾ, ਹੈ ਨਾ। ਅਸੀਂ ਸਰਕਾਰਾਂ ਤੇ ਵੀਰ ਜੀ ਰਿਲਾਈ ਨਹੀਂ ਕਰਦੇ, ਅਸੀਂ ਐਡਸ ਤੇ ਹੀ ਰਿਲਾਈ ਨਹੀਂ ਕਰਦੇ। ਬਹੁਤ ਸਾਰੇ ਬਿਜ਼ਨਸਿਸ ਨੇ ਜਿਨ੍ਹਾਂ ਨੂੰ ਸਾਡੀ ਗੱਲ ਚੰਗੀ ਨਹੀਂ ਲੱਗਦੀ, ਉਹ ਬਿਜ਼ਨਸਿਸ ਨੇ ਜਿਹੜੇ ਉਹ ਸਾਡੀ ਐਡ ਇਸ ਕਰਕੇ ਬੰਦ ਕਰ ਦਿੰਦੇ ਨੇ ਵੀ ਤੁਹਾਡੀ ਆਹ ਗੱਲ ਚੰਗੀ ਨਹੀਂ ਲੱਗਦੀ। ਅਸੀਂ ਫਿਰ ਵੀ ਉਹਨਾਂ ਨੂੰ ਕਹਿੰਦੇ ਧੰਨਵਾਦ ਜੀ ਤੁਹਾਡਾ, ਕੋਈ ਗੱਲ ਨਹੀਂ ਚੰਗੀ ਲੱਗਦੀ ਤਾਂ ਫਿਰ ਕੀ ਹੋ ਗਿਆ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਤੁਸੀਂ ਸਾਨੂੰ ਐਡ ਦਿੰਦੇ ਹੋ ਅਸੀਂ ਮਤਲਬ ਜਿਹੜੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਅਸੀਂ ਉਹ ਵਿਸ਼ੇ ਬਾਰੇ ਬੋਲਣੋਂ ਬੰਦ ਕਰ ਦਾਂਗੇ। ਜਿਹੜੇ ਵੀਰ ਜੀ ਬਲਵਿੰਦਰ ਗੱਲ ਕਰਕੇ ਗਏ ਨੇ ਨਾ, ਉਹਨਾਂ ਦੀ ਸਮਝ ਦਾ ਹਿੱਸਾ ਅਸੀਂ ਉਹਨਾਂ ਦਾ ਰਿਗਾਰਡ ਕਰਦੇ ਹਾਂ, ਅਸੀਂ ਰਿਸਪੈਕਟ ਕਰਦੇ ਹਾਂ, ਅਸੀਂ ਤੁਹਾਡੀ ਵੀ ਰਿਸਪੈਕਟ ਕਰਦੇ ਹਾਂ। ਇਸ ਕਰਕੇ ਨਹੀਂ ਵੀ ਤੁਸੀਂ ਮੈਨੂੰ ਕੋਈ ਅੱਜ ਗੱਲ ਕਹਿਤੀ, ਕੋਈ ਗੱਲ ਨਹੀਂ, ਤੁਸੀਂ ਸਾਡੇ ਕਾਲਰ ਹੋ, ਬਹੁਤ ਪੁਰਾਣੇ ਸਾਡੇ ਲਿਸਨਰ ਹੋ, ਧੰਨਵਾਦ ਤੁਹਾਡਾ। ਪਰ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ, ਤੇ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਗਲਤ ਫਹਿਮੀ ਪੈ ਗਈ ਹੈ ਨਾ, ਉਹ ਗਲਤ ਫਹਿਮੀ ਜਾਂ ਤਾਂ ਤੁਸੀਂ ਈਵਨ ਰੇਡੀਓ ਤੇ ਵੀ ਕਲੀਅਰ ਕਰ ਸਕਦੇ ਹੋ, ਤੇ ਤੁਸੀਂ ਬੈਠ ਕੇ ਗੱਲ ਕਰਨੀ ਆ ਤੇ ਬੈਠ ਕੇ ਗੱਲ ਵੀ ਕਰ ਸਕਦੇ ਹੋ। ਤੁਹਾਨੂੰ ਵੀਰ ਜੀ ਸੱਚੀ ਗਲਤ ਫਹਿਮੀ ਪੈ ਗਈ ਆ। ਮੈਂ ਤਾਂ ਬੜਾ ਓਪਨਲੀ ਇੱਥੇ ਕਹਿੰਦਾ ਵੀ ਨਾ ਮੈਂ ਲਿਬਰਲ ਹਾਂ, ਨਾ ਮੈਂ ਕੰਜ਼ਰਵੇਟਿਵ ਹਾਂ, ਤੇ ਨਾ ਹੀ ਮੈਂ NDP ਦਾ ਬੰਦਾ, ਹੈਨਾ। ਤੇ ਮੈਂ ਤਿੰਨਾਂ ਦੀ ਨੁਕਤਾਚੀਨੀ ਕਰਦਾ ਹੁੰਦਾ, ਤੇ ਮੇਰਾ ਖਿਆਲ ਸਾਡੇ ਪਲੇਟਫਾਰਮ ਤੇ ਜਿੰਨੀ ਕੁ ਫੋਰਡ ਸਾਹਿਬ ਦੀ ਪਹਿਲਾਂ ਨੁਕਤਾਚੀਨੀ ਹੋਈ ਹੈ ਨਾ, ਸ਼ਾਇਦ ਕਿਤੇ ਨਾ ਹੋਈ ਹੋਵੇ। ਜੇ ਅਸੀਂ ਜੇ ਟਰੰਪ ਦੀ ਕੋਈ ਗੱਲ ਗਲਤ ਲੱਗੀ ਹੈ ਤੇ ਉਹਦੀ ਨੁਕਤਾਚੀਨੀ ਕਰਨੀ ਮਾੜੀ ਗੱਲ, ਜੇ ਕਿਸੇ ਨੂੰ ਚੰਗੀ ਲੱਗਦੀ ਹੈ। ਬਲਵਿੰਦਰ ਵੀਰ ਜੀ ਬੜੇ ਸਤਿਕਾਰਤ ਸਾਡੇ ਕਾਲਰ ਨੇ, ਉਹ ਬੜੀ ਡਿਟੇਲ ਚ ਗੱਲ ਕਰਕੇ ਜਾਂਦੇ ਨੇ। ਮੇਰੇ ਮਨ ਚ ਹੁੰਦਾ ਵੀ ਮੈਂ ਨਾ ਕਈ ਵਾਰੀ ਉਹਨਾਂ ਦੀ ਜਦੋਂ ਗੱਲ ਕਰਕੇ ਜਾਂਦੇ ਨੇ ਉਹਦੇ ਨਾਲ ਹੀ ਵਿਰੋਧੀ ਵਿਚਾਰ ਦੇਵਾਂ, ਨਾਲ ਹੀ ਮੇਰੇ ਕੋਲ ਬਹੁਤ ਕੁਝ ਹੁੰਦਾ ਬੋਲਣ ਨੂੰ, ਪਰ ਮੈਂ ਜਾਣ ਕੇ ਨਹੀਂ ਬੋਲਦਾ। ਪਤਾ ਕੀ ਗੱਲ ਹੁੰਦੀ ਹੈ, ਆਪਣਾ ਰੇਡੀਓ ਹੈਗਾ ਅਲੱਗ ਅਲੱਗ ਵਿਚਾਰਾਂ ਵਾਲੇ ਲੋਕਾਂ ਨੂੰ ਬੋਲਣ ਦਾ ਆਪਾਂ ਥੜਾ ਮੁਹੱਈਆ ਕਰਦੇ। ਤੁਸੀਂ ਵੀ ਅੱਜ ਕਹਿਗੇ ਕੋਈ ਗੱਲ ਨੀ, ਫਿਰ ਕੀ ਹੋ ਗਿਆ, ਮੈਂ ਜਿਹੋ ਜਿਹਾ ਹੈਗਾ ਹੈਗਾ। ਮੈਂ ਹੁਣ 58 ਸਾਲ ਦਾ ਹੋ ਗਿਆ, ਮੈਨੂੰ ਲੋਕ ਜਦੋਂ ਤੋਂ ਮੈਂ 15 ਸਾਲ ਦਾ ਨਾ ਵੀਰ ਜੀ ਉਦੋਂ ਤੋਂ ਜਾਣਦੇ ਨੇ ਇੱਥੇ ਬਿਜਲੀ ਬੋਰਡ ਦੇ ਬਹੁਤ ਸਾਰੇ। ਮੈਂ ਹੁਣ ਆਪਦੀ ਤਾਰੀਫ ਨਹੀਂ ਕਰ ਰਿਹਾ, ਪਰ ਮੈਂ ਸੱਚੀ ਆਪਦੇ ਮੋਢੇ ਤੇ ਨਾ ਆਪ ਥਾਪੜਾ ਦਿੰਦਾ ਵੀ ਜਿਹੋ ਜਿਹਾ ਮੈਂ ਹੈਗਾ ਨਾ, ਮੈਂ ਹਰ ਰੋਜ਼ ਕੱਲ੍ਹ ਨਾਲੋਂ ਬਿਹਤਰ ਹੋਣ ਦੀ ਕੋਸ਼ਿਸ਼ ਕਰਨਾ। ਮੈਂ ਤੁਹਾਨੂੰ ਥੋੜੀ ਜਿਹੀ ਉਦਾਹਰਣ ਦਿੰਦੀ ਹਾਂ, ਥੋੜੀ ਜਿਹੀ ਜਿਹੋ ਜਿਹਾ ਤੁਸੀਂ ਮੈਨੂੰ ਕੁਛ ਕਿਹਾ ਨਾ। ਬਹੁਤ ਵਾਰੀ ਜਦੋਂ ਮੈਂ ਇਲੈਕਟ੍ਰੀਸਿਟੀ ਬੋਰਡ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਨਾ, ਜਦੋਂ ਮੈਂ ਨਵੇਂ ਥਾਂ ਤੇ ਜਾਂਦਾ ਹੁੰਦਾ ਸੀ, ਮੈਨੂੰ ਲੱਗਦਾ ਮੈਨੂੰ 10-15 ਮਿੰਟ ਲਾਉਣੇ ਪੈਣੇ ਨੇ। ਮੈਨੂੰ ਲੋਕ ਕਹਿੰਦੇ ਹੁੰਦੇ ਸੀ ਓਏ ਬੋਲਣ ਵਾਲੇ ਆਈ ਗੱਲਾਂ ਕਰਦੇ, ਜਿਹੜੇ ਜਿਹੜੇ ਏਰੀਏ 'ਚ ਮੈਂ ਰਿਹਾ ਨਾ ਉਸ ਤੋਂ ਪਹਿਲੇ ਜਿਹੜੇ ਉੱਥੇ ਆਫਿਸਰ ਰਹੇ ਆ, ਮੋਟਰ ਦੇ ਕਨੈਕਸ਼ਨ ਦਾ 3-3 ਹਜ਼ਾਰ ਰੁਪਈਆ ਲੈਂਦੇ ਹੁੰਦੇ ਸਾਨੂੰ, 87-88 ਦੀਆਂ ਗੱਲਾਂ ਦੱਸਦਾ 90s ਦੀਆਂ। ਮੈਂ ਜਾ ਕੇ ਕਹਿੰਦਾ ਹੁੰਦਾ ਸੀ ਨਾ ਮੈਂ ਕਿਸ ਤੋਂ ਪੈਸਾ ਲੈਣਾ ਤੇ ਨਾ ਮੈਂ ਲੈਣ ਦੇਣਾ, ਮੇਰੀ ਤਾਂ ਤੱਕ ਲੜਾਈ ਹੁੰਦੀ ਰਹਿੰਦੀ ਹੈ ਹੁੰਦੀ ਰਹੀ ਸੀ, ਤੇ ਸਾਲ ਸਾਲ 6-6 ਮਹੀਨੇ ਮੈਨੂੰ ਪਿੰਡਾਂ ਦੇ ਸਰਪੰਚ ਕਹਿੰਦੇ ਹੁੰਦੇ ਸੀ ਇਹ ਗੱਲਾਂ ਹੀ ਹੁੰਦੀਆਂ ਨੇ, ਗੱਲਾਂ ਹੀ ਹੁੰਦੀਆਂ ਨੇ। ਪਰ ਅਗੇਨ ਆਈ ਐਮ ਪ੍ਰਾਊਡ ਆਫ ਮਾਈ ਸੈਲਫ, ਤੁਸੀਂ ਮੇਰੇ ਵਰਡ ਇਹ ਨੋਟ ਕਰ ਲਿਓ, ਆਈ ਐਮ ਪ੍ਰਾਊਡ ਆਫ ਮਾਈ ਸੈਲਫ। ਮੈਂ ਜਿੱਥੇ ਜਿੱਥੇ ਰਿਹਾ ਕਿਸਾਨਾਂ ਨੇ ਮੋਟਰਾਂ ਲਾਈਆਂ, ਇੱਕ ਪੈਸਾ ਨਾ ਲਿਆ ਨਾ ਲੈਣ ਦਿੱਤਾ। ਲੋਕ ਵਿਰੁੱਧ ਵੀ ਬੋਲਦੇ ਸੀ ਜੰਦਰ ਖਾਤੇ ਲੈ ਜਾਂਦੇ ਆ, ਆਹ ਕਰਦੇ ਆ ਉਹ ਕਰਦੇ ਆ, ਹੈਨਾ। ਪਰ ਇਵੇਂ ਹੀ ਜੇ ਤੁਸੀਂ ਅੱਜ ਮੈਨੂੰ ਏਅਰ ਦੇ ਉੱਤੇ ਕਿਹਾ ਨਾ ਵੀ ਮੈਂ ਸਰਕਾਰੀ ਐਡ ਕਰਕੇ ਮੇਰੇ ਸ਼ਬਦ ਬਦਲ ਗਏ, ਵੀਰ ਜੀ ਤੁਸੀਂ ਭੁਲੇਖੇ ਚੋ, ਤੁਸੀਂ ਆਪਣੀ ਗੱਲ ਨੂੰ ਨਾ ਰਿਵਿਊ ਕਰਕੇ ਵੇਖਿਓ। ਮੈਂ ਪੈਸੇ ਦੇ ਨਾਲ ਬਦਲਣ ਵਾਲਾ ਬੰਦਾ ਨਹੀਂ, ਐਡ ਤਾਂ ਉਹਨਾਂ ਨੇ ਦੇਣੀ ਆ, ਐਡ ਤਾਂ ਵੈਸੇ ਹੀ, ਮੇਰੀ ਗੱਲ ਸੁਣੋ, ਐਡ ਤਾਂ ਜੇ ਮੈਂ ਵੈਸੇ ਹੀ ਕਿਸੇ ਨੂੰ ਕਹਿ ਦਿਆਂ ਨਾ, ਮੇਰੀ ਇੰਨੀ ਕੁ ਮੇਰੇ ਕੋਲ ਮਤਲਬ ਇੰਨੀ ਕੁ ਮੇਰੀ ਥੋੜੀ ਜਿਹੀ ਨਾ ਮੇਰਾ ਕੰਮ ਕੀਤਾ ਹੈ, ਮੈਂ ਕਿਸੇ ਬ੍ਰੋਕਰੇਜ ਨੂੰ ਕਹਿ ਦਿਆਂ ਰੀਅਲ ਸਟੇਟ ਵਾਲੀ ਨੂੰ ਵੀ $5,000 ਦੀ ਐਡ ਆ ਜਿਹੜੀ ਦੇ ਦਿਓ, ਉਹਨਾਂ ਨੇ ਦੇ ਦੇਣੀ ਬੜੇ ਆਰਾਮ ਨਾਲ ਦੇ ਦੇਣੀ ਆ, ਹੈਨਾ। ਅਸੀਂ ਐਡ ਮੰਗਦੇ ਨੀ ਵੀਰ ਜੀ, ਨਾ ਹੀ ਰਾਣਾ ਜੀ ਤੇ ਮੈਂ, ਕੋਈ ਵੇੜਾ ਸੀਗਾ ਜਦੋਂ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਸਾਨੂੰ ਜਾਣਾ ਪੈਂਦਾ ਹੁੰਦਾ ਸੀ, ਅਸੀਂ ਐਡ ਨਾ ਮੰਗਣ ਨਹੀਂ ਜਾਂਦੇ ਗਏ ਜਿਵੇਂ ਤੁਸੀਂ ਕਿਹਾ, ਐਡ ਸਾਨੂੰ ਆਪਣੇ ਆਪ ਜਿਹੜੇ ਦਿੰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਤੇ ਐਡ ਅਸੀਂ ਉਸ ਰੂਪ 'ਚ ਹੀ ਸੁਨੇਹਾ ਦਿੰਦੇ ਹਾਂ ਕਿਉਂਕਿ ਉਹ ਟਾਈਮ ਉਹਨਾਂ ਨੇ ਖਰੀਦਿਆ ਹੁੰਦਾ। ਮੈਂ ਕਦੇ ਫੋਰਡ ਦੇ ਹੱਕ ਦੇ ਵਿੱਚ ਇਹ ਜੀ ਗੱਲ ਨਹੀਂ ਕੀਤੀ, ਪਰ ਜੇ ਕੋਈ ਫੋਰਡ ਨੇ ਗੱਲ ਚੰਗੀ ਕੀਤੀ ਹੈ ਉਹਦੇ ਬਾਰੇ ਗੱਲ ਕਰਨਾ ਕੋਈ ਮਾੜੀ ਗੱਲ ਆ? ਆ ਪਿਛਲੇ 7-8 ਸਾਲ ਟਰੂਡੋ ਸਾਹਿਬ ਰਹੇ ਨੇ, ਹੈਨਾ। ਰਾਣਾ ਜੀ ਟਰੂਡੋ ਸਾਹਿਬ ਦੇ ਹੱਕ ਦੇ ਵਿੱਚ ਕਈ ਵਾਰੀ ਬੋਲ ਜਾਂਦੇ ਨੇ ਜ਼ਿਆਦਾ, ਚੰਗੀ ਗੱਲ ਆ। ਮੈਂ ਟਰੂਡੋ ਸਾਹਿਬ ਦੇ ਹੱਕ 'ਚ ਨਹੀਂ ਬੋਲਿਆ, ਪਰ ਮੈਨੂੰ ਇਹ ਗੱਲ ਮਾੜੀ ਲੱਗੀ ਵੀ ਸਾਡੇ ਲੋਕ ਬਿਨਾਂ ਮਤਲਬ ਤੋਂ ਨੁਕਤਾਚੀਨੀ ਕਰਦੇ। ਮੈਂ ਇੱਕ ਦਿਨ ਪ੍ਰੋਗਰਾਮ ਕੀਤਾ, ਹੋ ਸਕਦਾ ਜੇ ਤੁਸੀਂ ਸੁਣਦੇ ਹੁੰਦੇ ਤੁਸੀਂ ਕਹਿ ਦਿੰਦੇ ਲਓ ਜੀ ਇਹ ਟਰੂਡੋ ਦਾ ਭਗਤ ਬਣ ਗਿਆ ਜਾਂ ਇਹਨੂੰ ਟਰੂਡੋ ਤੋਂ ਐਡ ਮਿਲਣੀ ਹੈ। ਮੈਨੂੰ ਇਸ ਤਰ੍ਹਾਂ ਲੱਗਿਆ ਮਨ ਦੇ ਵਿੱਚ ਵੀ ਜਿੱਥੇ ਟਰੂਡੋ ਸਾਹਿਬ ਨੇ 7 ਸਾਲ ਲਾ ਲਏ ਜੇ 2 ਮਹੀਨੇ ਹੋਰ ਲਾ ਲੈਂਦੇ ਕੀ ਫਰਕ ਪੈਂਦਾ, ਮੈਂ ਉਹ ਪ੍ਰੋਗਰਾਮ ਕੀਤਾ ਤੇ ਇਹਦਾ ਮਤਲਬ ਮੈਂ ਲਿਬਰਲ ਹੋ ਗਿਆ। ਮੈਂ ਇੱਕ ਦਿਨ ਗੱਲ ਕੀਤੀ, ਸਾਰੇ ਲੋਕ ਗੱਲ ਕਰ ਰਹੇ ਸੀ ਆਪਣੇ ਖਾਸ ਕਰਕੇ, ਬਈ ਪੀਅਰ ਪੋਲੀਵੀ ਨੇ ਵੀ ਕੀਤੀ ਸੀ, ਬਈ ਜਗਮੀਤ ਸਿੰਘ ਨਾ ਪੈਨਸ਼ਨ ਲਈ ਆਪਦੇ ਲਈ ਕਰਦਾ। ਮੈਂ ਇੱਕ ਦਿਨ ਪ੍ਰੋਗਰਾਮ ਕੀਤਾ, 1/2 ਘੰਟਾ ਲਾਇਆ, ਮੈਂ ਕਿਹਾ ਤੁਹਾਡੇ ਜਗਮੀਤ ਸਿੰਘ ਨਾਲ ਮਤਭੇਦ ਹੋ ਸਕਦੇ ਆ, ਪਰ ਇੱਕ ਲਾਇਰ ਨੂੰ ਸੀ ਇਹ ਕਹੋ ਵੀ 40,000 ਪੈਨਸ਼ਨ ਲੈਣ ਦਾ ਮਾਰਾ, ਇਹਦਾ ਮਤਲਬ ਉਸ ਦਿਨ ਮੈਨੂੰ ਜਗਮੀਤ ਸਿੰਘ ਨੇ ਐਡ ਦੇਤੀ ਸੀ, ਇਹਦਾ ਮਤਲਬ NDP ਦਾ ਬੰਦਾ ਬਣ ਗਿਆ ਸੀ? ਨਹੀਂ ਵੀਰ ਜੀ, ਮੇਰੀ ਕੱਡ ਆਈਡੈਂਟੀ ਹੈ, ਮੇਰਾ ਨਾਂ ਚਰਨਜੀਤ ਬਰਾੜ ਆ, ਚਰਨਜੀਤ ਸਿੰਘ ਬਰਾੜ। ਮੈਂ ਨਾਨ ਰਿਲੀਜੀਅਸ ਬੰਦਾ, ਕੱਲ ਨੂੰ ਜੇ ਮੈਂ ਕਿਸੇ ਧਰਮ ਦੀ ਤਾਰੀਫ ਕਰਤੀ ਨਾ ਉਹ ਮੈਂ ਚੰਗੇ ਕੰਮ ਕਰਕੇ ਕਰੂੰਗਾ, ਪਰ ਮੈਨੂੰ ਤੁਸੀਂ ਸਿੱਖ ਹਿੰਦੂ ਮੁਸਲਮਾਨ ਨਾ ਕਹੋ। ਜੇ ਮੈਂ ਕਿਸੇ ਗੁਰਦੁਆਰੇ ਦੀ, ਮੈਂ ਲਓ ਸਟੂਡੈਂਟਾਂ ਨਾਲ ਸਟਰਗਲ ਹੋਇਆ, ਮਾਲਟਨ ਗੁਰਦੁਆਰਾ ਸਾਹਿਬ ਵਾਲਿਆਂ ਨੇ ਸਭ ਤੋਂ ਵੱਧ ਸਪੋਰਟ ਕੀਤੀ ਹੈ, ਮੈਂ ਸਭ ਤੋਂ ਵੱਧ ਰੇਡੀਓ ਤੇ ਕਿਹਾ, ਮੈਂ ਕਿਹਾ ਵੀ ਮਾਲਟਨ ਗੁਰਦੁਆਰਾ ਸਾਹਿਬ ਵਾਲਿਆਂ ਨੇ, ਉਹਨਾਂ ਦੀ ਕਮੇਟੀ ਨੇ ਬਹੁਤ ਵਧੀਆ ਸਪੋਰਟ ਕੀਤੀ ਹੈ, ਇਹਦਾ ਮਤਲਬ ਮਾਲਟਨ ਗੁਰਦੁਆਰਾ 90% ਮਾੜਾ ਕੰਮ ਕਰਦੇ ਨੇ। ਜੇ ਇੱਕ ਸੰਤ ਨੇ ਕੋਈ ਕਿਤੇ ਸਕੂਲ ਖੋਲਤਾ ਤੇ ਮੈਂ ਉਹਦੀ ਤਾਰੀਫ਼ ਕਰਦੀ ਤੇ ਮੈਂ ਸੰਤਾਂ ਦਾ ਚੇਲਾ ਬਣ ਗਿਆ? ਆਏ ਨੀ ਹੁੰਦਾ ਗਾ। ਤੁਸੀਂ ਭੁਲੇਖੇ ਚੋ ਵੀਰ ਜੀ, ਥੋੜਾ ਜਿਹਾ ਨਾ ਆਪਣੀ ਜਿਹੜੀ ਉਹ ਹੈਗੀ ਆ, ਤੁਸੀਂ ਠੀਕ ਹੋ ਓਵਰਆਲ, ਤੁਸੀਂ ਚੰਗੇ ਬੰਦੇ, ਮੈਂ ਤੁਹਾਨੂੰ ਜਾਣਦਾ, ਤੁਸੀਂ ਕਾਲ ਕਰਦੇ ਸਤਿਕਾਰ ਵੀ ਕਰਦੇ ਹੋ, ਪਰ ਤੁਸੀਂ ਆਪਣੇ ਦ੍ਰਿਸ਼ਟੀਕੋਣ ਦੇ ਵਿੱਚ ਨਾ ਇਹਨੂੰ ਰਿਵਿਊ ਕਰਕੇ ਵੇਖਿਓ ਵੀ ਇੱਕ ਬੰਦੇ ਦੇ ਉੱਤੇ ਨਾ ਜਦੋਂ ਤੁਸੀਂ ਐਵੇਂ ਫੱਟਾ ਲਾ ਦੇਣ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਨਾ ਜੇ ਮੈਂ ਫੋਰਡ ਸਾਹਿਬ ਦੀ ਤਾਰੀਫ਼ ਕਰਨੀ ਹੋਵੇ, ਚੰਗੀਆਂ ਗੱਲਾਂ ਦੀ ਤਾਰੀਫ਼ ਵੀ ਕਰਦੇ ਆ, ਨਾਲੇ ਫੋਰਡ ਸਾਹਿਬ ਮੇਰੀ ਤਾਰੀਫ਼ ਦੇ ਥੋੜਾ ਮਥਾਜ ਨੇ, ਮੈਂ ਕੀ ਚੀਜ਼ ਆ, ਮੈਂ ਤਾਂ ਇਕੱਲਾ ਬੰਦਾ, ਇੱਕ ਜਾਂ ਦੋ ਵੋਟਾਂ ਸਾਡੀਆਂ, ਤਿੰਨ ਵੋਟਾਂ ਨੇ ਸਾਡੇ ਘਰ ਚ, ਸਾਡੇ ਘਰ ਦੇ ਵਿੱਚ ਕੋਈ ਕਿਸੇ ਨੂੰ ਨੀ ਕਹਿੰਦਾ ਤੂੰ ਲਿਬਰਲ ਨੂੰ ਪਾਉਣੀ ਐਨ ਡੀ ਪੀ ਨੂੰ ਪਾਉਣੀ ਆ, ਅਸੀਂ ਕਹਿੰਦੇ ਹੀ ਨੀਗੇ, ਬਿਲਕੁਲ ਹੀ ਨੀ ਕਹਿੰਦੇ ਅਸੀਂ ਕਿਸੇ ਨੂੰ, ਸਾਨੂੰ ਕੀ ਲੋੜ ਪਈ ਇੱਕ ਦੂਜੇ ਨੂੰ ਕਹਿਣ ਦੀ, ਹੈਨਾ, ਨਾ ਹੀ ਮੈਂ ਕਿਸੇ ਚਾਚੇ ਤਾਈ ਨੂੰ ਕਹਿੰਦਾ। ਇਸ ਕਰਕੇ ਫੋਰਡ ਸਾਹਿਬ ਨੂੰ ਮੇਰੀ ਲੋੜ ਨੀ, ਮੈਂ ਇੱਕ ਰੇਡੀਓ ਤੇ ਨਗਾਰਾ ਰੇਡੀਓ ਪਤਾ ਨੀ 20 ਬੰਦੇ ਸੁਣ, ਮੈਂ ਇੰਨਾ ਦਾਅਵਾ ਨੀ ਕਰਦਾ, ਸਾਡੇ ਲੋਕ ਬਹੁਤਾ ਰੇਡੀਓ ਸੁਣਦੇ ਨੇ, ਯੰਗਸਟਰਸ ਨਹੀਂ ਸੁਣਦੇ, ਪਰ ਤੁਸੀਂ ਨਾ ਜਿਹੜੀ ਆਹ ਗੱਲ ਕੀਤੀ ਹੈ ਮੈਨੂੰ ਪੈਸੇ ਨਾਲ ਤੋਲਿਆ, ਉਹ ਵੀਰ ਜੀ ਮਾੜੀ ਗੱਲ ਹੈ, ਚੰਗੀ ਗੱਲ ਨਹੀਂ, ਇਹਨੂੰ ਰਿਵਿਊ ਕਰਿਓ ਤੁਸੀਂ, ਹੈਨਾ। ਬਾਕੀ ਬਲਵਿੰਦਰ ਵੀਰ ਜੀ ਸਾਡੇ ਸਤਿਕਾਰਤ ਨੇ, ਮੈਨੂੰ ਪਤਾ, ਮੈਂ ਜੇ ਅਗਲਾ ਇੱਕ ਘੰਟਾ ਵੀ ਲੈ ਲੈਣਾ, ਮੇਰੇ ਕੋਲ ਤੱਥ ਪਏ ਨੇ ਵੀ ਸੈਕਿੰਡ ਵਰਲਡ ਵਾਰ ਆ ਜਿਹੜੀ, ਉਹ ਬਲਵਿੰਦਰ ਵੀਰ ਜੀ ਨੇ ਕਹਿ ਕੇ ਗਏ ਨੇ, ਠੀਕ ਆ ਉਹਨਾਂ ਦੀ ਆਪਣੀ ਸਮਝ ਆ, ਸੈਕਿੰਡ ਵਰਲਡ ਵਾਰ ਦੇ ਵਿੱਚ, ਸੈਕਿੰਡ ਵਰਲਡ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਨਾਜ਼ੀਜ਼ ਦੇ ਨਾਲ ਅਮੈਰੀਕਨਸ ਦੇ ਬਿਜ਼ਨਸ ਰਿਲੇਸ਼ਨਸ਼ਿਪ ਸੀ। ਹੁਣ ਮੈਂ ਉਹ ਗੱਲ ਕਰਕੇ ਗਏ ਨੇ, ਮੈਂ ਹੁਣੇ ਥੋੜਾ ਬੋਲਦਾ, ਉਹ ਮੈਂ ਫੇਰ ਕਿਸੇ ਦਿਨ ਜਦੋਂ ਵਿਸ਼ਾ ਹੋਇਆ ਉਦੋਂ ਬੋਲੂੰਗਾ। ਤੇ ਅਮੈਰੀਕਾ ਦਾ ਸਭ ਤੋਂ ਘੱਟ ਲਾਸ ਹੋਇਆ ਸੈਕਿੰਡ ਵਰਲਡ ਵਾਰ ਦੇ ਵਿੱਚ, ਸਭ ਤੋਂ ਜ਼ਿਆਦਾ ਲਾਸ ਰਸ਼ੀਆ ਦਾ ਹੋਇਆ। ਹੁਣ ਮੈਂ ਜੇ ਰਸ਼ੀਆ ਕਹਿੰਦਾ ਤਾਂ ਬੰਦਾ ਰਸ਼ੀਆ ਦਾ ਭਗਤ ਥੋੜਾ ਹੈਗਾ। ਅਮੈਰੀਕਾ ਨੇ ਤਾਂ ਆਪਦੀ ਪੋਸਟ ਸੈਕਿੰਡ ਵਰਲਡ ਵਾਰ ਦੇ ਵਿੱਚ ਆਪਦੀ ਸਰਦਾਰੀ ਕਾਇਮ ਕਰਨ ਲਈ ਜਪਾਨ ਨੂੰ ਖਾਮਖਾ ਬਲੀ ਦਾ ਬੱਕਰਾ ਬਣਾ ਕੇ ਐਟਮ ਬੰਬ ਸਿੱਟੇ ਨੇ। ਹਾਲਾਂਕਿ ਜਪਾਨ ਤਾਂ ਪਹਿਲਾਂ ਹੀ ਜਿਹੜਾ ਹੈਗਾ ਉਹ ਹਾਰ ਮੰਨਣ ਨੂੰ ਤਿਆਰ ਬੈਠਾ ਸੀ, ਇਟਲੀ ਦੇ ਮੁਸੋਲਿਨੀ ਨੇ ਤਾਂ ਪਹਿਲਾਂ ਹਾਰ ਮੰਨ ਹੀ ਲਈ ਸੀ। ਬਹੁਤ ਵਾਰੀ ਜਦੋਂ ਤੁਸੀਂ ਬੋਲਦੇ ਹੋ ਨਾ, ਤੁਹਾਡੇ ਮਤਭੇਦ ਹੁੰਦੇ ਆ, ਤੁਹਾਡੀ ਗੱਲਬਾਤ ਜਿਹੜਾ ਬੰਦਾ ਕਰ ਰਿਹਾ ਹੁੰਦਾ, ਉਹਦਾ ਉਹ ਗੱਲਬਾਤ ਕਰਨ ਦਾ ਕੋਈ ਮਕਸਦ ਉਹਦਾ ਹੋਰ ਹੁੰਦਾ, ਆਪਾਂ ਹੋਰ ਤਰ੍ਹਾਂ ਸਮਝ ਲੈਂਦੇ ਹੁੰਦੇ ਹਾਂ। ਮਿਸ ਇਨ ਮਤਲਬ ਤੁਸੀਂ ਕਹਿ ਲਓ ਵੀ ਇਹਨੂੰ ਮਿਸ ਕਮਿਊਨੀਕੇਸ਼ਨ ਹੋ ਜਾਂਦੀ, ਹੋ ਸਕਦਾ ਮੈਂ ਤਾਂ ਕੋਈ ਫਰਕ ਰਹਿ ਗਿਆ ਹੋਵੇ, ਪਰ ਵੀਰ ਜੀ ਆਹ ਤੁਸੀਂ ਮਾੜੀ ਗੱਲ ਕੀਤੀ ਹੈ, ਜਿਹੜਾ ਮੈਨੂੰ ਤੁਸੀਂ ਪੈਸੇ ਨਾਲ ਤੋਲਿਆ ਨਾ, ਇੰਨੇ ਕੁ ਪੈਸੇ ਵੀਰ ਜੀ ਜਿੰਨੇ ਸਾਨੂੰ ਦੇਣੇ ਆ ਨਾ, ਅਸੀਂ ਇਹਦੇ ਨਾਲ 10 ਗੁਣਾ ਇੱਕ ਘਰ ਵੇਚ ਕੇ ਬਣਾ ਲੈਂਦੇ। ਹੋਰ ਦੱਸੋ ਸਾਨੂੰ ਐਡ ਦਾ ਕੀ, 4-5 ਸੌ, 1,000, 2,000, 5,000 ਦੇ ਦੇਣਗੇ? $1,000,000 ਦਾ ਘਰ ਵੇਚਦੇ ਨਾ ਜਦੋਂ ਅਸੀਂ, ਸਾਨੂੰ $50,000 ਬਣਦਾ ਵੀਰ ਜੀ 5%। ਥੋੜਾ ਜਿਹਾ ਖਿਆਲ, ਮੈਂ ਕੋਈ ਪੈਸੇ ਦੀ ਉਹ ਨਹੀਂ ਕਰਦਾ, ਕਿਸੇ ਰੀਅਲਟਰ ਨੂੰ ਪੁੱਛ ਲਓ ਤੁਸੀਂ। ਤੇ ਉਹ ਜੇ ਹੁਣ ਤੁਸੀਂ ਐਂ ਕਹੋ ਸਾਨੂੰ ਘਰ ਵੇਚਣ ਲਈ ਮਿਹਨਤ ਬਹੁਤ ਕਰਨੀ ਪੈਂਦੀ ਆ, ਪੁਰਾਣੇ ਰੀਅਲਟਰ ਨਾ, ਹੋ ਸਕਦਾ ਤੁਹਾਨੂੰ ਮਾੜੀ ਗੱਲ ਲੱਗੇ, ਅੱਜ ਮੈਂ ਬਿਜ਼ਨਸ ਸੀਕ੍ਰੇਟ ਤੁਹਾਨੂੰ ਦੱਸਣ ਲੱਗਿਆ, ਮੇਰੀ ਗੱਲ ਪਤਾ ਨਹੀਂ ਕਿੱਧਰ ਹੋ ਕੇ ਕਿੱਧਰ ਤੁਰ ਪਈ। ਮੈਂ ਉਹ ਰੀਅਲਟਰ ਦੇ ਵਿੱਚੋਂ ਆ ਜਿਹੜਾ ਆਪ, ਮੇਰਾ ਕੰਮ ਰੀਅਲਟਰ ਦਾ ਕੱਲੇ ਰੇਡੀਓ ਤੋਂ ਨਹੀਂ ਚੱਲਦਾ, ਅਸੀਂ 4 ਮਹੀਨੇ ਡੋਰ ਨੋਕਿੰਗ ਕਰਦੇ ਆ, ਸਾਨੂੰ ਕੋਈ ਸ਼ਰਮ ਨਹੀਂ, ਅਸੀਂ ਸੇਲਸ ਪਰਸਨ ਆ, ਸਾਨੂੰ ਕੋਈ ਸ਼ਰਮ ਨਹੀਂ, ਅਸੀਂ ਦਰਵਾਜ਼ੇ ਖੜਕਾਉਂਦੇ ਆ ਲੋਕਾਂ ਦੇ ਵੀਰ ਜੀ। ਦੇਖ ਲਓ ਜਿਹੜੇ ਜਿਹੜੇ ਏਰੀਆ 'ਚ ਮੈਂ ਕੰਮ ਕਰਦਾ, ਸਾਡੀ ਟੀਮ ਜਾਂਦੀ ਆ ਗਰਮੀਆਂ ਦੇ ਵਿੱਚ 4 ਮਹੀਨੇ। ਅਸੀਂ ਇਹ ਨਹੀਂ ਵੀ ਮਤਲਬ ਵੀ ਕੋਈ ਰੀਅਲ ਸਟੇਟ ਦਾ ਇੰਡਸਟਰੀਅਲ ਡੀਲਸ ਵੀ ਕਰਦੇ, ਕਮਰਸ਼, ਅਸੀਂ ਆਪਦਾ ਕੰਮ ਕਰ ਰਹੇ, ਐਵੇਂ ਰੇਡੀਓ ਦੇ ਬੈਠੇ ਨਾ ਅਸੀਂ ਕੰਮ ਕਰ ਰਹੇ ਇੱਕ ਘੰਟਾ ਆਪਦਾ। $400 ਦਾ ਨਥਿੰਗ ਆ, $500 ਵੀ ਜੀ, ਤੁਸੀਂ ਕਿੱਥੇ ਕਿਹੜੀ ਤੁਸੀਂ ਐਵੇਂ ਲਿਸੀ ਜੀ ਗੱਲ ਕਰਤੀ, ਹੈਨਾ। ਸਾਨੂੰ ਸਰਕਾਰ $1,00,000 ਵੀ ਦੇ ਦੇ ਨਾ ਕਿਸੇ ਐਡ ਦਾ, ਅਸੀਂ ਉਹਨੂੰ ਲੱਤ ਮਾਰਾਂਗੇ। ਇਹ ਐਡ ਨਾ ਜਿਹੜੀ ਹੁੰਦੀ ਹੈ ਚੋਣਾਂ ਨੇੜੇ, ਵੈਸੇ ਵੀ ਤੁਸੀਂ ਜੇ ਸਾਨੂੰ ਕੋਈ ਸਰਕਾਰ ਜਾਂ ਕੋਈ ਵੀ ਬੰਦਾ ਕਹਿੰਦੇ ਵੀ ਸਾਡੇ ਮੁਤਾਬਕ ਬੋਲਣਾ $2,00,000 ਦਾ, ਨਾ। ਮੈਂ ਇੱਕ ਦਿਨ ਪਰਸਨਲੀ ਅਨਾਊਂਸ ਕਰਕੇ ਗਿਆ ਸੀ ਵੀ ਮੇਰੇ ਰਿਸੋਰਸਿਸ ਨਾ ਬਹੁਤ ਥੋੜੇ ਆ, ਮੈਂ ਆਮ ਜਿਹਾ ਬੰਦਾ, ਪਰ ਜੇ ਕੋਈ ਸਾਧਾ ਸੰਤਾਂ ਦੇ ਕਰਾਮਾਤ ਸਾਬਤ ਕਰਦੇ ਮੈਂ ਆਪਣੀ ਨਿੱਜੀ ਕਮਾਈ ਚੋਂ $1,00,000 ਦੇਊਂਗਾ। ਮੈਂ ਵੀਰ ਜੀ ਦਰਮਿਆਨੇ ਘਰ ਦਾ, ਕਿ ਮੈਂ ਮਤਲਬ ਲੋਅਰ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਹਾਂ, ਮੇਰੇ ਮਾਂ ਪਿਓ ਨਾ ਮਿਹਨਤ ਕਰਨ ਵਾਲੇ ਬੰਦੇ ਸੀਗੇ, ਹੈਨਾ, ਅਸੀਂ ਅਮੀਰ ਬੰਦੇ ਨਹੀਂ ਹੈਗੇ, ਪਰ ਪੈਸਾ ਜਿਵੇਂ ਤੁਸੀਂ ਮੇਰੇ ਅੱਜ ਦੋਸ਼ ਲਾਤਾ ਨਾ, ਤੁਹਾਨੂੰ 6 ਮਹੀਨੇ 2 ਸਾਲ ਨੂੰ ਜ਼ਰੂਰ ਰਿਅਲਾਈਜ਼ ਹੋਊਗਾ ਵੀ ਤੁਸੀਂ ਇਹ ਗੱਲ ਨਾ ਠੀਕ ਨਹੀਂ ਸੀ ਕੀਤੀ ਗਈ। ਇਹਨੂੰ ਤੁਸੀਂ ਆਪਣੇ ਮਨ ਚ ਰਾਤ ਨੂੰ ਜਾ ਕੇ ਸੋਚਿਓ, ਠੀਕ ਹੈ, ਕਈ ਵਾਰੀ ਗੱਲਾਂ ਬਾਤਾਂ ਚੋਂ ਹੋ ਜਾਂਦੀ ਹੈ। ਤੁਸੀਂ ਮੈਂ ਤੁਹਾਨੂੰ ਰੋਕਦਾ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੌਣ ਬੋਆ ਮੇਰੇ ਨਾਲ, ਆਪਣੇ ਨਾ ਸਾਡੇ ਬੜੇ ਸਤਿਕਾਰਤ ਨੌਜਵਾਨ ਬੈਠੇ ਨੇ, ਇਹ ਦੇਖਦੇ ਹੁੰਦੇ ਨੇ ਫੋਨ ਕਿੱਧਰੋਂ ਆ ਰਿਹਾ। ਮੈਂ ਤੇ ਰਾਣਾ ਜੀ ਅਸੀਂ ਇਹੋ ਜਿਹੇ ਬੰਦੇ ਅੱਜ ਕਿਸੇ ਦੀ ਕਾਲ ਨਹੀਂ ਕੱਟਦੇ ਗੇ, ਸਾਡੇ ਤੁਸੀਂ ਰੇਡੀਓ ਤੇ ਜਦੋਂ ਗੱਲ ਕਰਨੀ ਨਾ, ਸਾਡੇ ਨਾਲ ਵਿਚਾਰ ਨਹੀਂ ਮਿਲਦੇ, ਅਸੀਂ ਉਹਨੂੰ ਪੂਰਾ ਟਾਈਮ ਦਿੰਦੇ ਹਾਂ, ਜਿੰਨਾ ਮਰਜ਼ੀ ਟਾਈਮ ਲਓ, ਘੰਟਾ ਲੈ ਲਓ, ਬਸ ਅਸੀਂ ਐਡ ਦੀ ਪਲੇ ਕਰਨੀ ਹੁੰਦੀਆਂ, ਉਹ ਤਾਂ ਕੁਦਰਤੀ ਗੱਲ ਜੁੜ ਗਈ ਬੋਨੀ ਕਰੋਮੀ ਦੀ। ਕੁਦਰਤੀ ਕੀ ਗੱਲ ਜੁੜ ਗਈ ਜੇ ਮੈਂ ਤਾਂ ਹੁਣ ਵੀ ਕਹੂੰਗਾ, ਬੋਨੀ ਕਰੋਮਬੀ ਨੇ ਖਾਮ ਖਾਮ ਮਿਸੀਸਾਗਾ ਦਾ ਪੱਖ ਕੀਤਾ, ਬ੍ਰੈਂਪਟਨ ਦਾ ਵਿਰੋਧ ਕੀਤਾ। 90% ਬੰਦੇ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ। ਕਈ ਵਾਰੀ ਬਿਨਾਂ ਮਤਲਬ ਤੋਂ ਬ੍ਰੈਂਪਟਨ ਦੇ ਕੰਮਾਂ ਚ ਟੰਗਾ ਮਤਲਬ ਉਹ ਮੈਂ ਮਾਫ਼ੀ ਚਾਹੁੰਦਾ ਜਿਹਨੂੰ ਕਹਿੰਦੇ ਪੰਜਾਬੀ ਚ ਲੱਤ ਉਡਾਉਣੀ, ਲੱਤ ਪਸਾਉਣੀ, ਐਵੇਂ ਖਾਮ ਖਾ। ਬੋਨੀ ਕਰੋਮਬੀ ਮਿਸੀਸਾਗਾ ਦੀ ਮੇਅਰ ਸੀ, ਚਲੋ ਉਹਦੀ ਡਿਊਟੀ ਵੀ ਬਣਦੀ ਸੀ ਮਿਸੀਸਾਗਾ ਦਾ ਇੰਟਰਸਟ ਪ੍ਰੋਟੈਕਟ ਕਰਨੇ, ਪਰ ਬ੍ਰੈਂਪਟਨ ਦੇ ਖਿਲਾਫ ਹਮੇਸ਼ਾ ਭੁਗਤਦੀ ਰਹੀ ਆ ਤੇ ਉਹਦਾ ਲਿਬਰਲ ਪਾਰਟੀ ਨੂੰ ਲਾਸ ਹੋਊਗਾ। ਤੇ ਭਾਈ ਜੇ ਫੋਰਡ ਸਾਹਿਬ ਨੇ ਐਡ ਦੇਤੀ ਉਹਨਾਂ ਦੀ ਪਾਰਟੀ ਨੇ ਤੇ ਫਿਰ ਕੀ ਹੋ ਗਿਆ? ਮੈਂ ਉਹ ਐਡ ਪੈਸੇ ਲਈ ਨਹੀਂ ਚਲਾਉਂਦਾ, ਹੁਣ ਤਾਂ ਮੈਂ ਦੱਬ ਕੇ ਚਲਾਉਂਗਾ ਜ਼ਰੂਰ ਮਹੀਨਾ ਇੱਕ। ਇਸ ਕਰਕੇ ਨਹੀਂ ਮੈਂ ਫੋਰਡ ਸਾਹਿਬ ਦਾ ਹਮਾਇਤੀ ਆ। ਅੱਛਾ ਤੁਸੀਂ ਮੇਰੇ ਨਾਲ ਵੈਸੇ ਬੈਠ ਕੇ ਗੱਲ ਕਰ ਲਓ, ਜਿਹੜੇ ਨੌਜਵਾਨ ਨੇ ਤਿੰਨੇ ਚਾਰ, ਇਹ ਅਮਰਜੋਤ ਸੰਧੂ, ਹਰਦੀਪ, ਪ੍ਰਭਮੀਤ ਸਰਕਾਰੀਆ, ਇਹ ਜਦੋਂ ਵੀ ਕਹਿ ਦੋ ਇਹਨਾਂ ਨੂੰ ਇਹ ਮਿਲਣ ਨੂੰ ਤਿਆਰ ਬੈਠੇ ਹੁੰਦੇ ਨੇ। ਮਾੜੀ ਜਿਹੀ ਪ੍ਰੋਬਲਮ ਲੈ ਕੇ ਜਾਓ, ਗੱਲ ਸੁਣਦੇ ਨੇ, ਹੈਨਾ। ਮੈਂ ਹੁਣ ਇਹਦਾ ਮਤਲਬ ਜਿਵੇਂ ਮੈਂ ਉਹਨਾਂ ਦੇ ਨਿੱਜੀ ਪਰਸਨਲ ਨੇਚਰ ਦੀ ਗੱਲ ਕਰਨਾ, ਡਜ਼ਨਟ ਮੀਨ ਮੈਂ ਉਹਨਾਂ ਨੂੰ ਪ੍ਰਮੋਟ ਕਰਦੇ ਹਾਂ, ਹੈਨਾ। ਜੇ ਬੋਰਡ ਸਾਹਿਬ ਨੇ ਭਾਈ ਐਡ ਦਿੱਤੀ ਹੈ, ਜੇ ਸਾਨੂੰ ਤਿੰਨ ਵਾਰ ਦੇ ਪੈਸੇ ਦੇਣਗੇ ਨਾ, ਮੈਂ ਪੰਜ ਵਾਰੀ ਚਲਾਉਂਗਾ, ਹੈਨਾ। ਪਰ ਇਹਦਾ ਮਤਲਬ ਇਹ ਨਹੀਂ ਵੀ ਬੋਰਡ ਸਾਹਿਬ ਦਾ ਚਮਚਾ, ਹੈਨਾ। ਮੈਂ ਟਰੂਡੋ ਸਾਹਿਬ ਜਦੋਂ ਇੰਡੀਆ ਗਏ, ਮੈਂ ਕੱਲਾ ਸੀ, ਕਹਿਣਾ ਵੀ ਐਂ ਗਏ ਜਿਵੇਂ ਮਾਮੇ ਦਾ ਮੁੰਡਾ, ਭੂਆ ਦਾ ਮੁੰਡਾ ਉੱਥੇ ਸੱਜ ਫੱਬ ਕੇ ਜਾਂਦਾ ਹੁੰਦਾ। ਇਹ ਮਤਲਬ ਜਦੋਂ ਤਵਾ ਲਾਉਣਾ ਤੁਸੀਂ ਲਾਓ, ਪਾਲਿਸੀ ਚ ਤਵਾ ਲਾਓ। ਪਰ ਜਿਹੜਾ ਜਿਵੇਂ ਟਰੂਡੋ ਸਾਹਿਬ ਨੂੰ ਜਿਹੜੀ ਆਪਣੀ ਨਾਮ ਭੁੱਲ ਗਿਆ, ਫਰੀਲੈਂਡ ਸੀ ਉਹਨੇ, ਫਰੀਲੈਂਡ ਹੀ ਸੀ ਨਾ ਨਾਂ ਉਹਦਾ, ਫਾਈਨੈਂਸ ਮਿਨਿਸਟਰ ਦਾ, ਕ੍ਰਿਸਟੀਆ ਫਰੀਲੈਂਡ, ਜਿਹੜੇ ਤਰੀਕੇ ਦੇ ਨਾਲ ਉਹਨੇ ਬਿਹੇਵ ਕਰਕੇ ਮਤਲਬ ਕੈਂਪੇਨ ਜੀ ਚਲਾਈ, ਉਹ ਗਲਤ ਸੀ। ਗਲਤ ਨੂੰ ਗਲਤ ਕਹਿਣਾ ਤਾਂ ਇਹਦਾ ਮਤਲਬ ਇਹ ਥੋੜਾ ਵੀ ਅਸੀਂ ਲਿਬਰਲ ਬਣ ਗਏ ਜਾਂ ਟੂਡੋ ਸਾਹਿਬ ਦੇ ਚਮਚੇ ਬਣ ਗਏ, ਹੈਨਾ। ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਬਸ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਜਿਹੜਾ ਤੁਸੀਂ ਮੈਨੂੰ ਪੈਸੇ ਨਾਲ ਬੋਲਿਆ। ਧੰਨਵਾਦ ਤੁਹਾਡਾ। ਲਓ ਜੀ ਆਪਾਂ ਬ੍ਰੇਕ ਲੈ ਲਈਏ ਛੋਟੀ ਜਿਹੀ।
ਪਿੱਜ਼ਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਇਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡੀਪੂ ਔਰ ਆਰਡਰ ਐਟ pizzadepot.ca।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਹੀ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫॉर द ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਇੱਕ ਵਾਰੀ ਫੇਰ ਨੇ ਕਾ ਸਵਾਗਤ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਹਰਪ੍ਰੀਤ ਸਿੰਘ ਸਪਾਂਸਰ ਕਰਦੇ ਨੇ ਜੀ। ਜੇ ਤੁਹਾਡੀ ਪ੍ਰੋਬਲਮ ਆ ਗਈ ਫਰਨਸ ਦੇ ਵਿੱਚ, ਹੀਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਤੁਸੀਂ ਇਹਨਾਂ ਨੂੰ ਕਾਲ ਕਰਿਓ 647-218-1000। ਠੰਡ ਜੀ ਨਾ ਬੈਠੇ ਰਹੋ, ਬਸ ਇਹਨਾਂ ਨੇ ਉਦੋਂ ਹੀ ਬੰਦਾ ਡਿਸਪੈਚ ਕਰ ਦੇਣਾ, ਆਪਣਾ ਟੈਕਨੀਸ਼ੀਅਨ। 647-218-1000 ਇਹਨਾਂ ਦਾ ਨੰਬਰ, 6472-18-1000। ਤੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਜ ਵਾਲੀ ਸਪਾਂਸਰ ਕਰਦੇ ਨੇ, 905-455-20 ਵੀ ਉਹਨਾਂ ਦਾ ਨੰਬਰ ਹੈਗਾ ਜੀ। ਕਲੋਜ਼ਿੰਗ ਕਰਾਉਣੀ ਆ, ਜ਼ਰੂਰ ਇਹਨਾਂ ਨਾਲ ਤਾਲਮੇਲ ਕਰਿਓ। ਤੇ ਅਗਲੇ ਸਾਡੇ ਸਪਾਂਸਰ ਹੈਗੇ ਨੇ ਜੀ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000। ਮਾਫ਼ੀ ਚਾਹੁੰਦਾ ਜੀ, ਅੱਜ ਸਮਾਂ ਥੋੜਾ ਜਿਹਾ ਜ਼ਿਆਦਾ ਲੈ ਲਿਆ, ਗੱਲਾਂ ਆਪਾਂ ਤੋਂ ਘੱਟ ਹੋਈਆਂ, ਤੇ ਰੇਡੀਓ ਦਾ ਟਾਈਮ ਵੀ ਅਸੀਂ ਸਾਡੇ ਤੋਂ ਜਿਹੜੇ ਅੱਗੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦਾ ਟਾਈਮ ਲੈ ਲਿਆ, ਮਿਹਰਬਾਨੀ ਜੀ ਬਹੁਤ ਬਹੁਤ। ਤੇ ਬਾਅਦ ਦੇ ਵਿੱਚ ਗੱਲਬਾਤ ਕਰਨੀ ਹੈ, ਮੇਰਾ ਨੰਬਰ 647-646-3000, ਓ ਸੋਰੀ ਜੀ, ਮੇਰਾ ਨੰਬਰ 647-384-36। ਮੈਂ ਮਨਵਿੰਦਰ ਖੋਸਾ ਦਾ ਨੰਬਰ ਬੋਲ ਗਿਆ ਜੀ। ਰਾਣਾ ਜੀ ਦਾ ਨੰਬਰ 905-915-84-84। ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ?
ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ